کم قیمت پر فرنیچر خریدیے. فرنیچر کی اس سیل کا فائدہ اٹھانے کے لیے سوڈی فرنیچر شو روم 142 کینیڈی روڈ ساؤتھ ان برامپٹن. ہیوج سیل, جو لے گیا سو لے گیا,
جو رہ گیا سو رہ گیا.
سوڈی فرنیچر, نیا سال نیا فرنیچر. 9058747171. سوڈی فرنیچر سٹور کلیئرنس.
ٹرکنگ والے ویرو دھیان نال سنو, ٹرک جدہ دا بھی چلاونے ہو, مینوئل جا آٹومیٹک, کوئک ٹرک لیوب چیتے آہی نہ رکھیو. ٹرک دی بڑھیا سروس لئی کوئک ٹرک لیوب لو جی تیجی لوکیشن بھی کھول دیا, ایگزٹ 579 فرام ہائی وے 401 ان ناپنی. آہو جی کوئی اپوائنٹمنٹ نہیں, ڈرائیو تھرو فیسلٹی, ایگزٹ 579 فرام ہائی وے 401 ان ناپنی. کوئک ٹرک لیوب دا ون سٹاپ شاپ. 519-622-0660 یا کوئک ٹرک لیوب .com. QTL, because we care.
اس مہینے میری سیونگ $400 ہوئی ہے.
میری سیونگ $350.
میری سیونگ صرف $100.
اور میری سیونگ سب سے زیادہ ہوئی ہے, میں نے سیو کیے ہیں $1,775.
کیا چمتکار کیا, مجھے بھی گر سکھاؤ نا.
بھائی بات سادہ سی ہے, ہمارے پاس دو گاڑیاں اور ایک گھر ہے, اور ان سب کی انشورنس ملا کر میں نے زبردست سیونگ کی ہے. اور یہ جادو کیا ہے آل اسٹیٹ پکرنگ ایجنسی کے راجا بادشاہ نے. آپ بھی اپنی گاڑی اور گھر کی انشورنس میں خوب سیونگ کر سکتے ہیں. ٹرم اینڈ کنڈیشن اپلائی. آل اسٹیٹ پکرنگ ایجنسی کے راجا بادشاہ,
44 ਅਰਬ ਡਾਲਰ ਤੋਂ ਵਾਧਾ ਨਿਵੇਸ਼ ਹੋਇਆ ਹੈ, ਜਿੱਥੇ ਅੱਜ ਦੀ ਤਰੀਕ ਵਿੱਚ ਵਧੇਰੇ ਲੋਕ ਕੰਮ ਕਰ ਰਹੇ ਹਨ ਅਤੇ ਜ਼ਿਆਦਾ ਕਮਾਈ ਕਰ ਰਹੇ ਹਨ. ਇਹ ਜਗ੍ਹਾ ਓਨਟਾਰੀਓ ਹੈ. ontario.ca/rebuildingareconomy ਤੇ ਵਧੇਰੇ ਜਾਣੋ. ਓਨਟਾਰੀਓ ਸਰਕਾਰ ਦੁਆਰਾ ਭੁਗਤਾਨ ਸ਼ੁਦਾ.
دس رہے ہیں کہ ایک 2300 سکوائر فٹ کا گھر, 4 بیڈ روم, 3 فل واش روم, جی دی مارکیٹ ویلیو 12 لاکھ کے قریب ہے, صرف 9.5 لاکھ کا وک گیا پاور آف سیل تے. ایک اور بڑے لاٹ والا ڈیٹیچڈ بنگلو جی دی مارکیٹ ویلیو 1 ملین ہے, پاور آف سیل تے صرف 8 لاکھ کا وک گیا. تے ایک اور 3000 سکوائر فٹ کا گھر جی دی مارکیٹ ویلیو 15 لاکھ ہے, صرف 13 لاکھ چ وکن نو تیار ہے. ساڈے کول ایہو جیاں کئی پراپرٹیز ہیں جنہاں نو خرید کے تسی لکھاں ڈالر بچا سکتے ہو. ری میکس اسپیشلسٹ تو چرنجیت براڈ, 6473008436, 647-300-8436.
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ, ਧੁੰਮਾ ਪਈਆ ਜੇ ਚਾਰੇ ਪਾਸੇ. ਤੁਸੀਂ ਵੀ ਆਓ, 1850 ਆਲਬਿਨ ਰੋਡ ਇਨ ਰੈਕਸਡੇਲ, 416213-1165.
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ. ਜਾਣਕਾਰੀ ਲਈ 647-646-3000, 647-646-3000. 3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020 ਅਮਨਦੀਪ ਕਪਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬੇਨਤੀ ਹੈ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੰਜਾਬ ਦੇ ਵਿੱਚ ਵਿਦਿਆ ਦਾ ਲੰਗਰ ਚੱਲ ਰਿਹਾ ਹੈ, ਸੋ ਆਓ ਇਸ ਚਲਦੇ ਵਿਦਿਆ ਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਈਏ। ਤੁਸੀਂ ਆਪਣਾ 100% ਦਸਵੰਦ ਡੋਨੇਸ਼ਨ ਇੱਕ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਤੇ ਲਗਾ ਸਕਦੇ ਹੋ। ਤੁਸੀਂ ਜੋ ਵੀ ਡੋਨੇਸ਼ਨ ਦਿਓਗੇ 100% ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬੱਚੇ ਦੇ ਖਾਤੇ ਵਿੱਚ ਪਾਇਆ ਜਾਏਗਾ। ਆਪ ਜੀ ਆਪਣੇ ਸਪਾਂਸਰ ਕੀਤੇ ਹੋਏ ਬੱਚੇ ਨੂੰ ਮਿਲ ਵੀ ਸਕਦੇ ਹੋ ਅਤੇ ਫੋਨ ਤੇ ਗੱਲ ਵੀ ਕਰ ਸਕਦੇ ਹੋ। ਸੋ ਆਓ ਇਸ ਚਲਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਾਡੀ ਵੈਬਸਾਈਟ www.educatepunjab.net ਤੇ ਵਿਜ਼ਿਟ ਕਰੋ ਜਾਂ 6477451613 ਤੇ ਸਾਨੂੰ ਸੰਪਰਕ ਕਰੋ ਜੀ। ਆਓ ਇੱਕ ਇੱਕ ਲੋੜਵੰਦ ਬੱਚੇ ਦੀ ਬਾਂਹ ਫੜ ਕੇ ਉਸਨੂੰ ਪੜ੍ਹਾਈ ਕਰਾਂਗੇ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਜੀ। ਛੁੱਟੀ ਦਾ ਦਿਨ ਹੈ ਜੀ ਅੱਜ, ਤੇ ਪਰ ਫਿਰ ਵੀ ਸੜਕਾਂ ਦੇ ਉੱਤੇ ਟ੍ਰੈਫਿਕ ਹੈਗਾ। ਉਮੀਦ ਕਰਦੇ ਹਾਂ ਤੁਸੀਂ ਸਾਨੂੰ ਸੁਣ ਰਹੇ ਹੋਵੋਗੇ ਜੀ, ਤੇ ਕਈ ਸੱਜਣ ਮਿੱਤਰ ਕਾਰਾਂ 'ਚ ਟਰੱਕਾਂ 'ਚ ਜਿਹੜੇ ਸੁਣਦੇ ਨੇ ਉਹ ਤਾਂ ਡਿਊਟੀ 'ਤੇ ਹਾਜ਼ਰ ਨੇ, ਪਰ ਕਈ ਜਿਹੜੇ ਜੌਬਸ 'ਤੇ ਆਉਂਦੇ ਜਾਂਦੇ ਸੁਣਦੇ ਹੁੰਦੇ ਨੇ ਤੇ ਉਹਨਾਂ ਦੀ ਹਾਜ਼ਰੀ ਘੱਟ ਹੋਊਗੀ। ਪਰ ਜਿਹੜੇ ਸਾਡੇ ਪੱਕੇ ਲਿਸਨਰਸ ਨੇ ਮੈਨੂੰ ਪਤਾ ਉਹ ਫੋਨ ਤੇ ਸੁਣਦੇ ਹੁੰਦੇ ਨੇ ਜਾਂ ਕਈ ਵਾਰੀ ਆਨਲਾਈਨ ਵੀ ਸਾਡਾ ਪ੍ਰੋਗਰਾਮ ਸੁਣਦੇ ਨੇ, ਮਿਹਰਬਾਨੀ ਧੰਨਵਾਦ ਜੀ ਤੁਹਾਡਾ। ਅੱਜ ਜੀ ਰਿਮੈਂਬਰੈਂਸ ਡੇ ਹੈ, ਰਿਮੈਂਬਰੈਂਸ ਡੇ, ਤੇ ਇਹ ਰਿਮੈਂਬਰੈਂਸ ਡੇ ਹੈ ਨਾ ਜਿਹੜਾ ਇਹ ਫਸਟ ਵਰਲਡ ਵਾਰ ਜਦੋਂ ਚੱਲ ਰਹੀ ਸੀ, ਪਹਿਲੀ ਸੰਸਾਰ ਜੰਗ ਦੇ ਵਿੱਚ ਦੋਨਾਂ ਧਿਰਾਂ ਦੀਆਂ ਦੁਸ਼ਮਣੀਆਂ ਖਤਮ ਹੋ ਜਾਣ, ਲੜਨ ਵਾਲਿਆਂ ਦੀਆਂ ਜਿਹੜੀ ਮਨ ਦੇ ਵਿੱਚ ਨਫ਼ਰਤ ਆ, ਹੋਸਟਿਲਿਟੀ ਹੁੰਦੀ ਹੈ, ਜਿਹੜੀ ਦੁਸ਼ਮਣੀ, ਉਹਨਾਂ ਨੂੰ ਐਂਡ ਕਰਨ ਦੇ ਲਈ 11ਵੇਂ ਮਹੀਨੇ ਦਾ 11ਵਾਂ ਦਿਨ ਇਹ ਚੁਣਿਆ ਸੀ। 11th day of the 11th month 1918 ਦੇ ਵਿੱਚ ਗੱਲ ਬੇਸਿਕ ਇਹੀ ਸੀ ਬਈ ਦੁਨੀਆਂ ਤੇ ਸ਼ਾਂਤੀ ਹੋਣੀ ਚਾਹੀਦੀ ਹੈ, ਯੁੱਧ ਨਹੀਂ ਹੋਣਾ ਚਾਹੀਦਾ। ਜਿਹੜੇ ਸ਼ਹੀਦ ਹੋ ਜਾਂਦੇ ਨੇ ਲੜਾਈਆਂ ਦੇ ਵਿੱਚ, ਜਿਹੜੇ ਆਪਣੀਆਂ ਜਾਨਾਂ ਗੁਆ ਜਾਂਦੇ ਨੇ, ਉਹਨਾਂ ਨੂੰ ਰਿਮੈਂਬਰ ਕਰਦੇ ਹਾਂ ਆਪਾਂ, ਉਹਨਾਂ ਨੂੰ ਯਾਦ ਕਰਦੇ ਹਾਂ। ਪਰ ਜੇ ਲੜਾਈਆਂ ਹੋਣ ਹੀ ਨਾ ਤੇ ਜਾਨਾਂ ਜਾਣ ਹੀ ਨਾ, ਇੱਕ ਤਾਂ ਹੈ ਜਿਹੜੇ ਫੌਜੀ ਨੌਜਵਾਨ ਹੁੰਦੇ ਨੇ, ਪਰ ਗੱਲ ਇਹ ਹੈ ਜੀ ਲੜਾਈਆਂ ਦੇ ਵਿੱਚ ਇਕੱਲੇ ਫੌਜੀ ਨਹੀਂ ਮਰਦੇ ਗੇ, ਫੌਜੀ ਤਾਂ ਮੂਹਰੇ ਹੋ ਕੇ ਜਾਨਾਂ ਦਿੰਦੇ ਨੇ, ਸ਼ਹੀਦ ਹੁੰਦੇ ਨੇ। ਪਰ ਅੱਜ ਕੱਲ੍ਹ ਤਾਂ ਲੜਾਈਆਂ ਇਸ ਤਰ੍ਹਾਂ ਦੀਆਂ ਨੇ ਕਿ ਅੱਜ ਕੱਲ੍ਹ ਤਾਂ ਆਮ ਲੋਕ ਨੇ ਜਿਹੜੇ ਉਹ ਜ਼ਿਆਦਾ ਮਰ ਰਹੇ ਨੇ, ਕਿਉਂਕਿ ਲੜਾਈਆਂ ਦੇ ਢੰਗ ਤਰੀਕੇ ਬਦਲ ਗਏ ਨੇ, ਮਸ਼ੀਨੀਕਰਨ ਹੋਣ ਲੱਗ ਗਿਆ। ਅੱਜ ਕੱਲ੍ਹ ਤਾਂ ਡਰੋਨ ਦੇ ਉੱਤੇ ਵੀ ਬੰਬ ਲਾ ਕੇ ਤੁਸੀਂ ਜਿਹੜੀਆਂ ਫੌਜਾਂ ਨੇ ਉਹ ਦੂਰ ਬਲਾਸਟ ਕਰ ਦਿੰਦੀਆਂ ਨੇ। ਅੱਜ ਕੱਲ੍ਹ ਤਾਂ ਮਿਜ਼ਾਈਲ ਦੇ ਉੱਤੇ ਇੰਨੇ ਕੁ ਵਾਰ ਹੈੱਡ ਲੱਗੇ ਹੁੰਦੇ ਨੇ, ਇੱਕ ਵਾਰ ਹੈੱਡ ਆ ਜਿਹੜਾ ਜਿੰਨੇ ਹੀਰੋਸ਼ੀਮਾ ਨਾਗਾਸਾਕੀ ਤੇ ਜਿੰਨਾ ਨੁਕਸਾਨ ਹੋਇਆ ਸੀ ਉਸ ਤੋਂ ਕਈ ਗੁਣਾ ਜ਼ਿਆਦਾ ਨੁਕਸਾਨ ਕਰ ਸਕਦਾ। ਆਮ ਲੋਕ ਕਿੰਨੇ ਮਰਦੇ ਨੇ ਲੜਾਈਆਂ ਦੇ ਵਿੱਚ, ਜਦੋਂ ਦੁਸ਼ਮਣੀਆਂ ਚੱਲਦੀਆਂ ਉਹਦਾ ਤੁਸੀਂ ਅੰਦਾਜ਼ਾ ਇਜ਼ਰਾਈਲ ਤੇ ਫਲਸਤੀਨ ਵਾਲਾ ਜਿਹੜਾ ਕੌਨਫਲਿਕਟ ਆ ਉਹਦੇ ਤੋਂ ਲਾ ਲਓ, ਕਦੇ ਵੀਡੀਓਜ਼ ਵੇਖਿਓ ਤੁਸੀਂ, ਤੁਹਾਡਾ ਮਨ ਹੋਰੀ ਤਰ੍ਹਾਂ ਹੋਜੂਗਾ। ਲੜਾਈ ਤਾਂ ਹੁੰਦੀ ਹੈ ਧਿਰਾਂ ਦੇ ਵਿੱਚ, ਬਰਾਬਰ ਦੀਆਂ ਦੇ ਵਿੱਚ, ਉਹ ਵੀ ਨਹੀਂ ਹੋਣੀ ਚਾਹੀਦੀ, ਪਰ ਜਿਹੜਾ ਨਿਹੱਥਾ ਉਹਦੇ ਤੇ ਫੌਜ ਦੇ ਵਿੱਚ ਕਾਹਦੀ ਲੜਾਈ। ਕਈ ਵਾਰੀ ਦੇਸ਼ ਇੰਨਾ ਧੱਕਾ ਕਰਦੇ ਨੇ ਕਿ ਉੱਥੇ ਜਿਹੜੀ ਰੋਟੀ ਪਾਣੀ ਵੀ ਨਹੀਂ ਪਹੁੰਚਣ ਦਿੰਦੇ। ਜਦੋਂ ਰਿਮੈਂਬਰੈਂਸ ਡੇ ਦਾ ਮਤਲਬ ਵੀ ਹੈ ਵੀ ਆਪਾਂ ਹੋਸਟਿਲਿਟੀਜ਼ ਖਤਮ ਕਰਨ ਬਾਰੇ ਸੋਚਣਾ, ਤਾਂ ਇਹਨਾਂ ਗੱਲਾਂ ਬਾਰੇ ਵੀ ਸੋਚਣਾ ਚਾਹੀਦਾ। ਖੈਰ ਜੀ, ਆਪਾਂ ਫੇਰ ਵੀ ਜਿਹੜੇ ਲੜਾਈਆਂ ਦੇ ਵਿੱਚ ਜਾਨਾਂ ਗੁਆ ਚੁੱਕੇ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ, ਤੇ ਜਿਹੜੇ ਮੋਢੇ ਤੇ ਬੰਦੂਕਾਂ ਰੱਖ ਕੇ ਆਪਣੇ ਦੇਸ਼ਾਂ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਨੇ ਉਹਨਾਂ ਨੂੰ ਸਲਾਮ ਕਰਦੇ ਹਾਂ।
ਪਰ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਬਈ ਸਰਹੱਦਾਂ ਤੇ ਰਾਖੀ ਕਰਨ ਵਾਲੇ ਵੀ ਆਮ ਲੋਕ ਹੀ ਹੁੰਦੇ ਨੇ, ਮਰਨ ਵਾਲੇ ਵੀ ਆਮ ਲੋਕ ਹੀ ਹੁੰਦੇ ਨੇ, ਤੇ ਉਹਨਾਂ ਨੂੰ ਮਰਾਉਣ ਵਾਲੇ ਆ ਜਿਹੜੇ, ਉਹਨਾਂ ਨੂੰ ਮੂਹਰੇ ਕਰਨ ਵਾਲੇ, ਉਹਨਾਂ ਦੇ ਰਾਜ ਚੱਲਦੇ ਰਹਿੰਦੇ ਨੇ। ਇਹ ਬੜੀ ਬੜੀ ਕੌੜੀ ਸੱਚਾਈ ਆ। ਇਹ ਸ਼ਹੀਦ ਹੋਣ ਵਾਲੇ, ਅੱਜ ਕੱਲ ਦੀਆਂ ਲੜਾਈਆਂ ਸ਼ਹੀਦ ਹੋਣ ਵਾਲੇ ਕੌਣ ਨੇ? ਆਮ ਘਰਾਂ ਦੇ ਬੱਚੇ ਨੇ, ਆਮ ਘਰਾਂ ਦੇ ਬੱਚੇ ਸ਼ਹੀਦ ਹੋ ਰਹੇ ਨੇ, ਤੇ ਸ਼ਰਧਾਂਜਲੀ ਦਿੱਤੀ ਜਾ ਰਹੀ ਆ। ਚਲੋ ਸ਼ਰਧਾਂਜਲੀ ਤਾਂ ਦੇਣੀ ਬਣਦੀ ਹੈ, ਪਰ ਇਹ ਸੋਚਣਾ ਬਣਦਾ ਵੀ ਲੜਾਈਆਂ ਦਾ ਕਾਰਨ ਕੀ ਆ, ਕਿਉਂ ਹੁੰਦੀਆਂ ਨੇ ਲੜਾਈਆਂ, ਜੰਗ ਕਿਉਂ ਹੁੰਦੀ ਹੈ, ਜੰਗ ਤੋਂ ਫਾਇਦਾ ਕਿਹਨੂੰ ਹੁੰਦਾ, ਜੰਗਾਂ ਕਿਉਂ ਰੁਕ ਸਕਦੀਆਂ ਨੇ, ਕਿਵੇਂ ਰੁਕ ਸਕਦੀਆਂ ਨੇ ਜੰਗਾਂ, ਕਿਉਂ ਨਹੀਂ ਰੋਕੀਆਂ ਜਾਂਦੀਆਂ ਜੰਗਾਂ, ਸਰਕਾਰਾਂ ਦਾ ਫਰਜ਼ ਬਣਦਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਕਾਫੀ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ ਜੀ, ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਤੇ ਉਧਰੋਂ ਸਾਡੇ ਗੁਆਂਢ ਦੇ ਵਿੱਚ ਟਰੰਪ ਸਾਹਿਬ ਜਿੱਤੇ ਨੇ, ਉਹਨਾਂ ਦੀਆਂ ਪਾਲਿਸੀਜ਼ ਕੀ ਹੋਣਗੀਆਂ ਅੱਗੇ, ਕਿਵੇਂ ਕੰਮਕਾਰ ਚੱਲੂਗਾ, ਇਹਦੇ ਬਾਰੇ ਖਬਰਾਂ ਜਿਹੜੀਆਂ ਉਹ ਆਉਣ ਲੱਗ ਗਈਆਂ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਉਧਰੋਂ ਬ੍ਰੈਂਪਟਨ ਸਿਟੀ ਦੇ ਵਿੱਚ ਸਟ੍ਰਾਈਕ ਚੱਲ ਰਹੀ ਹੈ, ਬੇਨਤੀ ਕੀਤੀ ਹੈ ਅਸੀਂ ਸਟ੍ਰਾਈਕ ਕਰਨ ਵਾਲੇ ਜਿਹੜੇ ਯੂਨੀਅਨ ਵਾਲੇ ਨੇ, ਉਹਨਾਂ ਨਾਲ ਆਪਾਂ ਕੋਸ਼ਿਸ਼ ਕਰਾਂਗੇ 5-7 ਮਿੰਟ ਉਹਨਾਂ ਦੀ ਗੱਲਬਾਤ ਵੀ ਸੁਣ ਲਈਏ। ਉਧਰੋਂ ਜਿਹੜੀ ਆਪਾਂ ਫਰਾਈਡੇ ਨੂੰ ਗੱਲ ਵਿਚਾਲੇ ਛੱਡ ਕੇ ਗਏ ਸੀ, ਸਿਟੀ ਕੌਂਸਲ ਜਿਹੜੀ ਹੈਗੀ ਆ ਉਹਦੇ ਵਿੱਚ ਗੱਲ ਚੱਲ ਰਹੀ ਆ ਬਈ ਧਾਰਮਿਕ ਸਥਾਨਾਂ ਦੇ ਅੱਗੇ ਪ੍ਰੋਟੈਸਟ ਆ, ਜਿਹੜੇ ਕਹਿੰਦੇ ਬਾਈ ਲਾਅ ਲੈ ਕੇ ਆਵਾਂਗੇ ਜੀ, ਉਹਦੇ ਬਾਰੇ ਵੀ ਸ਼ਾਇਦ ਆਪਾਂ ਕੋਈ ਗੱਲ ਕਰੀਏ। ਪਰ ਹਾਲ ਦੀ ਘੜੀ ਤਾਂ ਇਹ ਆ ਮੇਰਾ ਖਿਆਲ, ਜਿਹੜੇ ਬਾਕੀ ਆਪਾਂ ਯੂਨੀਅਨ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਪੁੱਛਾਂਗੇ, ਸ਼ਾਇਦ ਮੈਨੂੰ ਲੱਗਦਾ ਕਿ ਬੱਸਾਂ ਜਿਹੜੀਆਂ ਉਹਨਾਂ ਨੂੰ ਚੱਲਣ ਦੀ ਜਿਹੜੀ ਪਰਮਿਸ਼ਨ ਆ, ਇਜਾਜ਼ਤ ਆ ਜਿਹੜੀ ਉਹ ਦੇਤੀ ਆ, ਤੇ 1200 ਇਹ ਜਿਹੜੀ ਯੂਨੀਅਨ ਆ ਉਹਦੇ ਮੈਂਬਰ ਨੇ ਜੀ ਸਿਟੀ ਆਫ ਬ੍ਰੈਂਪਟਨ ਦੇ ਵਿੱਚ, ਉਹ ਸਟ੍ਰਾਈਕ ਦੇ ਉੱਤੇ ਨੇ, ਤੇ ਬੜੀਆਂ ਕਹਿੰਦੇ ਲੈਂਥੀ ਨੈਗੋਸ਼ੀਏਸ਼ਨ ਹੋਈਆਂ ਨੇ ਪਰ ਫੇਲ ਹੋ ਗਈਆਂ ਨੇ, ਫੇਅਰ ਡੀਲ ਹੋਈ ਨਹੀਂ ਉਹਨਾਂ ਦੀ, ਜਿਹਦੇ ਕਰਕੇ ਉਹ ਕਹਿੰਦੇ ਜੀ ਸਾਡਾ ਜਿਹੜਾ ਲਾਸਟ ਰਿਜ਼ੋਰਟ ਸੀਗਾ, ਆਖਰੀ ਸਾਡਾ ਇਹ ਮਤਲਬ ਜਿਹੜਾ ਢੰਗ ਤਰੀਕਾ ਵੀ ਸਟ੍ਰਾਈਕ ਤੋਂ ਬਾਅਦ ਸ਼ਾਇਦ ਕੋਈ ਮਸਲਾ ਜਿਹੜਾ ਉਹ ਹੱਲ ਆ ਜਿਹੜਾ ਉਹ ਹੋ ਜੇ। ਲਓ ਆਪਾਂ ਤੁਸੀਂ ਮਿੰਟ ਕੁ ਵੇਟ ਕਰਿਓ, ਬਸ ਅਸੀਂ ਕਮਰਸ਼ੀਅਲ ਬ੍ਰੇਕ ਲੈਂਦੇ, ਆਪਾਂ ਉਹਨਾਂ ਦੇ ਨੁਮਾਇੰਦੇ ਨੂੰ ਲੈਂਦੇ ਹਾਂ ਜੀ ਲਾਈਨ ਦੇ ਉੱਤੇ, ਫਿਰ ਉਹਨਾਂ ਨੂੰ ਆਪਾਂ ਪੁੱਛਾਂਗੇ, ਉਹ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇ ਕੇ ਜਾਣਗੇ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਏ।
ਲਾਈਫ, ਵਿਜ਼ਟਰ, ਡਿਸੇਬਿਲਟੀ, ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK Tire Center to cars and trucks pe brand new ya old tires le sakde ho.
BF Godrej, Hancock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahal nu 647-295-4600 647-295-4600. HK Tire Center.
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਕਾਰਾ ਪ੍ਰੋਗਰਾਮ ਦੇ ਵਿੱਚ। ਜਿਵੇਂ ਪਹਿਲਾਂ ਦੱਸਿਆ ਸੀ ਤੁਹਾਨੂੰ ਕਿ ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲੋਈਜ਼ ਜਿਹੜੀ ਟ੍ਰੇਡ ਯੂਨੀਅਨ ਆ, ਉਹਨਾਂ ਦੇ ਤਕਰੀਬਨ 1200 ਵਰਕਰ ਨੇ ਜਿਹੜੇ ਉਹ ਬ੍ਰੈਂਪਟਨ ਸਿਟੀ ਦੇ ਵਿੱਚ ਸਟ੍ਰਾਈਕ ਤੇ ਨੇ। ਮੈਂ ਬੇਨਤੀ ਕੀਤੀ ਸੀ ਜੀ ਇਹਨਾਂ ਦੇ ਨੁਮਾਇੰਦਿਆਂ ਨੂੰ, ਯੂਨੀਅਨ ਦੇ ਨੁਮਾਇੰਦਿਆਂ ਨੂੰ, ਕਿ ਸਾਡੇ ਸਰੋਤਿਆਂ ਦੇ ਨਾਲ ਆ ਕੇ ਨਾ ਤੁਸੀਂ ਸ਼ੇਅਰ ਕਰਕੇ ਜਾਓ ਵੀ ਕੀ ਕਾਰਨ ਆ ਸਟ੍ਰਾਈਕ ਦਾ, ਕਿਵੇਂ ਤੁਸੀਂ ਇਫੈਕਟ ਹੋ ਰਹੇ ਹੋ, ਕਿਵੇਂ ਕਿਹੋ ਜਿਹਾ ਮਸਲਾ ਤੇ ਮਸਲੇ ਦਾ ਕੀ ਹੱਲ ਹੋ ਸਕਦਾ। ਸਾਡੇ ਨਾਲ ਮੋਹਿਤ ਡਾਂਗ ਜੀ ਹਾਜ਼ਰ ਨੇ। ਮੋਹਿਤ ਜੀ, ਨਿੱਘਾ ਸਵਾਗਤ ਤੁਹਾਡਾ ਨਗਾਰਾ ਰੇਡੀਓ ਦੇ ਉੱਤੇ।
ਥੈਂਕ ਯੂ ਵੈਰੀ ਮਚ ਪ੍ਰਾਜ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਇਨਵਾਈਟ ਕੀਤਾ ਐਂਡ ਤੁਸੀਂ ਆਪਣੇ ਲਿਸਨਰਸ ਨੂੰ ਸਾਡੀ ਸਟ੍ਰਾਈਕ ਬਾਰੇ ਗੱਲ ਕਰ ਰਹੇ ਐਜੂਕੇਟ ਕਰ ਰਹੇ ਹੋ।
ਧੰਨਵਾਦ ਤੁਹਾਡਾ ਜੀ। ਤੁਸੀਂ ਬਿਜ਼ੀ ਸਕੇਜੂਲ ਦੇ ਵਿੱਚੋਂ ਦੇਖੋ, ਮੈਨੂੰ ਪਤਾ ਤੁਹਾਡੇ ਉੱਪਰ ਬੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ, ਇੰਨੇ ਵਰਕਰ ਆ ਜਿਹੜੇ ਦੇਖੋ ਸਟ੍ਰਾਈਕ ਆ ਜਿਹੜਾ ਸੁਣਨ ਨੂੰ ਤਾਂ ਇੱਕੋਦਮ ਬੰਦਾ ਉਹ ਹਿੱਲ ਜੇ ਜਾਂਦਾ ਵੀ ਸਟ੍ਰਾਈਕ ਜਿਹੜੀ ਹੈਗੀ ਆ ਨਹੀਂ ਕਰਨੀ ਚਾਹੀਦੀ, ਉਹ ਸਟ੍ਰਾਈਕ ਨਹੀਂ ਕਰਨੀ ਚਾਹੀਦੀ, ਪਰ ਬੰਦਾ ਕਿਉਂ ਮਜਬੂਰ ਹੋਇਆ ਸਟ੍ਰਾਈਕ ਕਰਨ ਲਈ? ਇਹਦਾ ਮਤਲਬ ਕੋਈ ਨਾ ਕੋਈ ਕਾਰਨ ਤਾਂ ਹੁੰਦਾ ਨਾ, ਪਹਿਲਾਂ ਉਹਨਾਂ ਨੇ ਨੈਗੋਸ਼ੀਏਸ਼ਨ ਦੇ ਦੂਜੇ ਢੰਗ ਤਰੀਕੇ ਵਰਤੇ ਹੁੰਦੇ ਆ, ਮੀਟਿੰਗਸ ਕੀਤੀਆਂ ਹੁੰਦੀਆਂ, ਰਿਜੈਂਟਮੈਂਟ ਸ਼ੋਅ ਕੀਤੀ ਹੁੰਦੀ ਆ ਆਪਣੀ ਮੈਨੇਜਮੈਂਟ ਕੋਲੇ ਤੇ ਆਪਣੀਆਂ ਮੰਗਾਂ ਲਿਖਤੀ ਰੱਖੀਆਂ ਹੁੰਦੀਆਂ, ਪ੍ਰੋਪਰ ਨੋਟਿਸ ਦਿੱਤੇ ਹੁੰਦੇ ਨੇ, ਪਰ ਫੇਰ ਵੀ ਮਤਲਬ ਇਹੋ ਜਿਹੇ ਦੇਸ਼ ਦੇ ਵਿੱਚ ਜਿੱਥੇ ਆਪਾਂ ਸਮਝਦੇ ਆ ਕਿ ਮੰਗੇ ਤੇ ਸਾਰਾ ਕੁਝ ਮਿਲ ਜਾਂਦਾ, ਉਹ ਕਿਉਂ ਨਹੀਂ ਮਿਲਿਆ, ਕੀ ਕਾਰਨ ਨੇ, ਕਿਹੋ ਜਿਹੀਆਂ ਮੰਗਾਂ ਨੇ, ਤੇ ਜਿਹੜੇ ਤੁਹਾਡੇ ਇੰਪਲੋਇਰ ਨੇ ਸਿਟੀ ਆਫ ਬਰੈਂਪਟਨ ਉਹਨਾਂ ਦਾ ਕੀ ਰਵੱਈਆ ਇਹਦੇ ਬਾਰੇ, ਪਲੀਜ਼ ਥੋੜਾ ਜਿਹਾ ਦੱਸੋਗੇ?
ਬਿਲਕੁਲ ਬ੍ਰੈਂਪਟਨ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਯੂਪੀ ਲੋਕਲ 831 ਸਿਟੀ ਆਫ ਬਰੈਂਪਟਨ ਦੀ ਮਿਊਨਿਸਪਲ ਵਰਕਰ ਯੂਨੀਅਨ ਹੈ, ਜਿਹਦੇ ਵਿੱਚ ਆਲਮੋਸਟ 1200-1250 ਵਰਕਰ ਕੰਮ ਕਰਦੇ ਆ, ਅਤੇ ਇਹ ਸਿਟੀ ਦੇ ਸਾਰੇ ਡਿਪਾਰਟਮੈਂਟ ਦੇ ਵਿੱਚ ਉਹਦੀ ਹੈਗੀ ਆ, ਸਿਟੀ ਹਾਲ, ਪਬਲਿਕ ਵਰਕ, ਬਾਇਲਾ ਇਨਫੋਰਸਮੈਂਟ, ਪਾਰਕਸ ਐਂਡ ਰੈਕਰੀਏਸ਼ਨ, ਟ੍ਰਾਂਸਿਟ, ਫਾਇਰ ਡਿਪਾਰਟਮੈਂਟ ਦੇ ਕਲਰਕ. ਸੋ ਟ੍ਰਾਂਸਿਟ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਟ੍ਰਾਂਸਿਟ ਦੇ ਜਿਹੜੇ ਡਰਾਈਵਰ ਹੈ ਉਹ ਨਹੀਂ ਸਾਡੇ ਮੈਂਬਰ ਹੈਗੇ, ਜਿਹੜੇ ਉਹਨਾਂ ਦੇ ਸੁਪਰਵਾਈਜ਼ਰ ਹੈ ਉਹ ਸਾਡੇ ਯੂਪੀ ਦੇ ਮੈਂਬਰ ਹੈਗੇ ਨੇ. ਐਂਡ ਉਸ ਤੋਂ ਇਲਾਵਾ ਪ੍ਰੋਵਿੰਸ਼ਲ ਪੈਂਸ਼ਨ ਕੋਰਟ, ਮਤਲਬ ਤੁਸੀਂ ਜਿੰਨੇ ਵੀ ਸਿਟੀ ਆਫ ਬਰੈਂਪਟਨ ਦੇ ਦਫ਼ਤਰ ਹੈਗੇ ਨੇ, ਵੈਬ ਸੈਂਟਰ ਹੈਗੇ ਨੇ, ਉਹਨਾਂ ਦੇ ਸਾਰਿਆਂ ਦੇ ਫੁੱਲ ਟਾਈਮ ਵਰਕਰ ਜਿਹੜੇ ਹੈ ਉਹਨਾਂ ਨੂੰ ਰਿਪ੍ਰੈਜੈਂਟ ਕਰਦੀ ਹੈ ਕਿਉਂਕਿ ਲੋਕਲ 831. ਸਾਡਾ ਪਿੱਛੇ ਕੰਟਰੈਕਟ ਹੁੰਦਾ ਸਾਡਾ ਐਵਰੀ ਉਹਦੇ ਵਿੱਚ ਕਲੈਕਟਿਵ ਐਗਰੀਮੈਂਟ ਸਾਈਨ ਹੁੰਦਾ. ਸੋ ਜਿਹੜਾ ਪਿਛਲਾ ਕਲੈਕਟਿਵ ਐਗਰੀਮੈਂਟ ਸੀਗਾ ਉਹ 2019 ਤੋਂ ਲੈ ਕੇ ਮਾਰਚ 31, 2024 ਤੱਕ ਸੀਗਾ.
ਅੱਛਾ ਜੀ.
ਉਸ ਤੋਂ ਬਾਅਦ ਸਾਡਾ ਐਗਰੀਮੈਂਟ ਨਹੀਂ ਹੈ. ਤੇ ਉਹਦੇ ਵਿੱਚ ਕੀ ਹੁੰਦਾ ਕਿ ਜਿਹੜਾ ਪ੍ਰੋਸੈਸ ਹੁੰਦਾ ਉਹਦੇ ਵਿੱਚ ਬਾਰਗੇਨਿੰਗ ਕਮੇਟੀ ਚੁਣੀ ਜਾਂਦੀ ਹੈ ਯੂਨੀਅਨ ਵਰਕਰਾਂ ਵੱਲੋਂ, ਐਂਡ ਬਾਰਗੇਨਿੰਗ ਕਮੇਟੀ ਜਿਹੜੀ ਹੈਗੀ ਆ ਉਹ ਸਿਟੀ ਦੀ ਬਾਰਗੇਨਿੰਗ ਕਮੇਟੀ ਦੇ ਨਾਲ ਨੈਗੋਸ਼ੀਏਸ਼ਨ ਕਰਦੀ ਹੈ, ਗੱਲਬਾਤ ਕਰਦੀ ਹੈ, ਤੇ ਉਹ ਆਪਣੇ ਜਿਹੜੇ ਆਲਰੇਡੀ ਐਗਜਿਸਟਿੰਗ ਕਲੈਕਟਿਵ ਐਗਰੀਮੈਂਟ ਹੁੰਦਾ ਉਹਨਾਂ ਦੇ ਵਿੱਚ ਜਿਹੜੀਆਂ ਸਿਟੀ ਨੂੰ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਉਹ ਰਿਮੂਵ ਕਰਦੇ ਆ, ਜਿਹੜੇ ਮਤਲਬ ਉਹ ਪੂਰੀ ਉਹ ਗੱਲਬਾਤ ਹੁੰਦੀ ਹੈ ਜਿਹੜੀ ਨੈਗੋਸ਼ੀਏਸ਼ਨ ਹੁੰਦੀ ਹੈ. ਸੋ ਉਹਦੇ ਵਿੱਚ ਜਿਹੜਾ ਹੈਗਾ ਸਾਡੇ ਜਿਹੜੇ ਮੇਨ ਮੁੱਦੇ ਆ ਉਹਦੇ ਵਿੱਚ ਉਹਦੀ ਹੈਗਾ ਕਿ ਜਿਵੇਂ ਸਿਟੀ, ਔਰ ਇਹਦੇ ਵਿੱਚ ਮੈਂ ਇਹ ਦੱਸਣਾ ਚਾਹੁੰਦਾ ਪਿਛਲੇ 8 ਮਹੀਨੇ ਤੋਂ ਲਗਾਤਾਰ ਸਾਡੀ ਗੱਲਬਾਤ ਚੱਲ ਰਹੀ ਹੈ, 27 ਮੀਟਿੰਗਾਂ ਹੋਈਆਂ ਨੇ ਤੇ 16 ਪ੍ਰਪੋਜ਼ਲ ਅਸੀਂ ਐਕਸਚੇਂਜ ਕੀਤੇ ਇੱਕ ਦੂਜੇ ਦੇ ਨਾਲ.
ਵਾਹ ਵਾਹ.
ਹਾਂਜੀ, ਤਾਂ ਵੀ ਇਹ ਅਸੀਂ ਜਿਹੜਾ ਹੈਗਾ ਨਵੰਬਰ 6 ਤੇ 7 ਦੀ ਦਰਮਿਆਨੀ ਰਾਤ ਨੂੰ ਅਸੀਂ 12 ਵਜੇ ਸਟ੍ਰਾਈਕ ਦਾ ਸਾਡਾ ਮੈਂਡੇਟ ਸੀਗਾ ਜਿਹੜਾ ਕਿ ਸਾਨੂੰ ਐਕਸਟੈਂਡ ਕਰਨਾ ਪਿਆ, ਬਿਕੋਜ਼ ਸਾਨੂੰ ਆਸ ਸੀਗੀ ਕਿ ਸਿਟੀ ਆਫ ਬਰੈਂਪਟਨ ਸਾਡੀਆਂ ਜਿਹੜੀਆਂ ਬਿਲਕੁਲ ਡਿਮਾਂਡ ਹੈਗੀਆਂ ਨੇ ਮੰਨ ਜਾਣਗੀਆਂ, ਬਟ ਨਹੀਂ ਮੰਨੀਆਂ. ਫਿਰ 2 ਵਜੇ ਸਾਨੂੰ ਜਿਹੜਾ ਹੈਗਾ ਸਟ੍ਰਾਈਕ ਅਨਾਊਂਸ ਕਰਨੀ ਪਈ.
ਤੇ ਇਹ ਜਿਹੜੀਆਂ ਤੁਹਾਡੀਆਂ ਡਿਮਾਂਡ ਨੇ ਕਿਸ ਤਰ੍ਹਾਂ ਦੀਆਂ ਨੇ, ਵੀ ਜਿਵੇਂ ਜਿਸ ਤਰ੍ਹਾਂ ਆਪਾਂ ਕਹੋ ਕਿ ਐਕਸਪੈਂਸ ਇਨਫਲੇਸ਼ਨ ਵੱਧ ਰਹੀ ਹੈ, ਜਿਹੜੀ ਜ਼ਿੰਦਗੀ ਜਿਉਣੀ ਆਪਣੇ ਆਪ ਚ ਹੀ ਮਹਿੰਗੀ ਹੋ ਰਹੀ ਹੈ, ਤੇ ਉਹਦੇ ਪ੍ਰਪੋਰਸ਼ਨੇਟ ਤੁਹਾਡੀਆਂ ਵੇਜਸ ਨਹੀਂ ਵੱਧ ਰਹੀਆਂ, ਮੇਨ ਡਿਮਾਂਡ ਤੇ ਇਹ ਹੋਊਗੀ ਮੇਰਾ ਖਿਆਲ ਸ਼ਾਇਦ. ਤੇ ਜੇ ਵਧੀਆ ਨੇ ਪਿਛਲੇ ਕੰਟਰੈਕਟ ਜਾਂ ਹੁਣ ਪ੍ਰਪੋਜ਼ਲ ਦੇ ਵਿੱਚ ਤੁਹਾਡੇ ਇੰਪਲੋਇਰ ਨੇ ਸਿਟੀ ਆਫ ਬਰੈਂਪਟਨ ਨੇ ਕਿੰਨੀ ਕੁ ਪ੍ਰਪੋਜ਼ ਕੀਤੀ ਹੈ, ਵੀ ਮਤਲਬ ਕਿੰਨੀ ਕੁ ਤੁਹਾਡੀ ਵੇਜ ਵਧਣੀ ਚਾਹੀਦੀ ਹੈ ਜਿਹੜੀ ਤੁਹਾਨੂੰ ਐਕਸੈਪਟੇਬਲ ਨਹੀਂ ਹੋਈ?
ਸੋ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਅਸੀਂ 2019 ਤੋਂ ਲੈ ਕੇ 2024 ਤੱਕ ਜਿਹੜਾ ਸਾਡਾ ਕੰਟਰੈਕਟ ਸੀਗਾ ਉਹਦੇ ਵਿੱਚ 2% ਐਵਰੀ ਈਅਰ ਇਨਕਰੀਜ਼ ਜਿਹੜੀ ਉਸਦਾ ਸਾਡਾ ਸਮਝੌਤਾ ਹੋਇਆ ਸੀ. ਉਹਦੇ ਵਿੱਚ ਕੀ ਹੋਇਆ, ਮੇਨ ਵਾਇਲ 2019 ਤੋਂ ਲੈ ਕੇ 2024 ਤੱਕ ਜਿਹੜੇ ਨਾਨ ਯੂਨੀਅਨ ਹੈਗੇ ਮੈਂਬਰ ਜਿਹਦੇ ਵਿੱਚ ਮੈਨੇਜਰ ਤੇ ਸੁਪਰਵਾਈਜ਼ਰ ਆ ਜਾਂਦੇ ਆ, ਜਿਨ੍ਹਾਂ ਦੀਆਂ ਤਨਖਾਹਾਂ ਆਲਰੇਡੀ 1 ਲੱਖ ਤੋਂ ਉੱਪਰ ਹੈਗੀਆਂ ਨੇ, ਉਹਨਾਂ ਦੀ ਜਿਹੜੀ ਐਵਰੇਜ ਸੈਲਰੀ ਹੋਣੀ ਆ ਉਹ ਹੋਣੀ ਆ ਕੋਈ ਕਹਿ ਲਓ ਤੁਸੀਂ 1,30,000 ਦੇ ਆਸ ਪਾਸ. ਉਹਨਾਂ ਨੂੰ ਸਿਟੀ ਨੇ ਜਿਹੜਾ ਹੈਗਾ ਬਹੁਤ ਜ਼ਿਆਦਾ ਵਾਧਾ ਦਿੱਤਾ ਉਹਨਾਂ ਦੀ ਤਨਖਾਹ ਦੇ ਵਿੱਚ. 2019 ਦੇ ਵਿੱਚ ਕਈਆਂ ਨੂੰ 7% ਮਿਲਿਆ, 2020 ਦੇ ਵਿੱਚ ਕਈਆਂ ਨੂੰ 6% ਮਿਲਿਆ. ਸੋ ਅਸੀਂ ਫਰੀਡਮ ਆਫ ਇਨਫੋਰਮੇਸ਼ਨ ਦਿੱਤਾ ਹੈ, ਤਾਂ ਅਸੀਂ ਸਿਟੀ ਦੇ ਕੋਲੋਂ ਦੀ ਇੱਕ ਇਨਫੋਰਮੇਸ਼ਨ ਲਿੱਤੀ ਸੀ ਇਸ ਲਾਸਟ ਈਅਰ ਦੀ, ਜਿਹਦੇ ਵਿੱਚ ਸਿਟੀ ਦੇ ਜਿਹੜੇ 600 ਮੈਨੇਜਰਸ ਹੈ ਜਿਹੜੇ ਕਿ ਆਲਰੇਡੀ ਲਾਈਕ $1,00,000 ਤੋਂ ਉੱਪਰ ਲੈਂਦੇ ਆ, ਉਹਨਾਂ ਨੂੰ 4.25 ਰੇਜ ਦਿੱਤੀ ਹੈ ਸਿਟੀ ਨੇ, ਤੇ ਅਬਾਊਟ 250 ਇਹੋ ਜਿਹੇ ਮੈਨੇਜਰ ਡਾਇਰੈਕਟਰ ਸੁਪਰਵਾਈਜ਼ਰ ਹੈਗੇ ਨੇ ਜਿਨ੍ਹਾਂ ਨੂੰ ਸਿਟੀ ਨੇ 6% ਰੇਜ ਦਿੱਤੀ ਹੈ. ਤੇ ਹੁਣ ਜਿਹੜੀ ਸਾਨੂੰ ਹੈਗੀ ਹੈ ਉਹ ਕਹਿੰਦੇ ਵੀ ਤੁਸੀਂ ਜੀ ਮੇਸੀ ਸਾਗਾ ਵਾਲਾ ਲੈ ਲਓ 3%, 3% 3 ਸਾਲਾਂ ਵਾਸਤੇ ਇਹ ਲਾ ਲੋ।
ਮਤਲਬ ਜਿਨ੍ਹਾਂ ਦੀਆਂ ਸੈਲਰੀਜ਼ ਆਲਰੇਡੀ ਜ਼ਿਆਦਾ ਨੇ ਉਹਨਾਂ ਦੀ ਤਨਖਾਹ ਜ਼ਿਆਦਾ ਇਨਕਰੀਜ਼ ਕੀਤੀ ਹੈ, ਜਿਹੜੇ ਯੂਨੀਅਨਾਈਜ਼ਡ ਨੇ ਤੇ ਜਿਨ੍ਹਾਂ ਦੀ ਤਨਖਾਹ ਘੱਟ ਆ ਉਹਨਾਂ ਦੇ ਵਿੱਚ ਉਹਨਾਂ ਦੀ ਇਨਕਰੀਜ਼ ਨਹੀਂ ਕਰ ਰਹੇ ਉਹ ਓਨੀ।
ਬਿਲਕੁਲ ਹਾਂਜੀ ਹਾਂਜੀ, ਸਾਡੀ ਜਿਹੜੀ ਐਵਰੇਜ ਸੈਲਰੀ ਹੈ ਸਾਡੇ ਵਰਕਰਾਂ ਦੀ ਉਹ ਹੈਗੀ ਹੈ ਕੋਈ ਕਹਿ ਲਓ ਤੁਸੀਂ $65,000 ਜਿਹੜੀ ਹੈ ਉਹ ਐਵਰੇਜ ਸੈਲਰੀ ਹੈ ਸਾਰੀ ਜਿਹੜੀਆਂ 314 ਜੋਬ ਕਲਾਸੀਫਿਕੇਸ਼ਨ ਹੈ ਉਹਨਾਂ ਦੀਆਂ, ਜਿਹਦੇ ਵਿੱਚ 1200 ਵਰਕਰ ਹੈਗੇ। ਸੋ ਉਸ ਤੋਂ ਇਲਾਵਾ ਉਹਨਾਂ ਦੇ ਬੈਨੀਫਿਟ ਵੀ ਬੈਟਰ ਹੋ ਗਏ ਉਹਨਾਂ ਸਾਡੇ ਕੋਲੋਂ ਵੀ। ਇਹ ਜਿਹੜੇ ਸਾਡੇ ਇੱਥੇ ਹੁੰਦੇ ਨਾ ਜਿਵੇਂ ਲੋਕ ਜ਼ਿਆਦਾ ਦੇਰ ਕੰਮ ਕਰਦੇ ਆ ਉਹਨਾਂ ਦੇ ਕੋਲੋਂ ਦੀ ਅਸੀਂ ਜਿਹੜੀ ਕਰੰਟ ਕੰਟਰੈਕਟ ਜਿਹੜਾ ਪਿੱਛੇ ਐਕਸਪਾਇਰ ਹੋਇਆ ਉਹਦੇ ਵਿੱਚ ਸੀਗਾ ਕਿ ਜਿਵੇਂ ਉਹਨਾਂ ਨੂੰ ਕੁਛ ਇੱਕ ਅਰਸਿਆਂ ਬਾਅਦ ਇੱਕ ਬੋਨਸ ਵੀਕ ਦੀ ਵੈਕੇਸ਼ਨ ਦਿੱਤੀ ਜਾਂਦੀ ਸੀ।
ਹਾਂਜੀ,
ਇਹ ਉਹ ਵੀ ਵਾਪਸ ਲੈਣੇ ਚਾਹੁੰਦੇ ਸਾਡੇ ਤੋਂ।
ਓ
ਮਤਲਬ ਇਹ ਹੈ ਕਿ ਜੇ ਤੁਸੀਂ ਜ਼ਿਆਦਾ ਦੇਰ ਕੰਮ ਕਰਦੇ ਹੋ ਤੁਹਾਡੀ ਕੋਈ ਰਿਸਪੈਕਟ ਨਹੀਂ ਹੈ।
ਇਹ ਤਾਂ ਬਹੁਤ ਜਿਵੇਂ ਤੁਸੀਂ ਦੱਸ ਰਹੇ ਹੋ ਜੀ ਇਹਦਾ ਮਤਲਬ ਤਾਂ ਇਹ ਤਾਂ ਬਹੁਤ ਧੱਕਾ ਜੀ। ਤੇ ਇਹ ਦੂਸਰੀ ਗੱਲ ਇਹ ਹੈਗੀ ਆ ਕਿ ਜਦੋਂ ਟੈਕਸਿਸ ਵੱਧਦੇ ਨੇ ਸਿਟੀ ਦੇ ਜਾਂ ਹੋਰ ਕੁਛ ਹੁੰਦਾ ਅਸੀਂ ਐਕਸਪੈਕਟ ਕਰ ਸਕਦੇ ਹਾਂ ਵੀ ਉਹ ਸਿਟੀ ਵਰਕਰਸ ਨੂੰ ਸਿਟੀ ਵਰਕਰਸ ਦੀਆਂ ਤਨਖਾਹਾਂ ਜਿਹੜੀਆਂ ਜਾਂ ਸਿਟੀ ਜੋ ਵੀ ਕੋਈ ਕੰਮ ਕਰਦਾ ਉੱਪਰਲੇ ਅਹੁਦੇ ਤੇ ਆ ਜਾਂ ਨਾਰਮਲ ਅਹੁਦੇ ਦੇ ਉੱਤੇ ਹੈਗਾ ਕਿ ਉਹਨਾਂ ਨੂੰ ਜ਼ਿਆਦਾ ਫਾਇਦਾ ਹੋਊਗਾ। ਪਰ ਇਹ ਤਾਂ ਬਹੁਤ ਧੱਕਾ ਜਿਹਦੇ ਉੱਪਰ ਵਾਲਿਆਂ ਨੂੰ ਜ਼ਿਆਦਾ ਫਾਇਦਾ ਹੁੰਦਾ ਤੇ ਥੱਲੇ ਵਾਲਿਆਂ ਨੂੰ ਫਾਇਦਾ ਨਹੀਂ ਹੁੰਦਾ। ਐਕਚੁਲੀ ਜਿਹੜੇ ਆਮ ਲੋਕ ਨੇ ਆਮ ਵਰਕਰ ਨੇ ਫੀਲਡ ਚ ਤਾਂ ਉਹਨਾਂ ਨੇ ਕੰਮ ਕਰਨਾ ਹੁੰਦਾ ਜੀ।
ਬਿਲਕੁਲ ਜੀ, ਫਰੰਟ ਲਾਈਨ ਦੇ ਵਿੱਚ ਸਾਡੇ ਜਿਹੜੇ ਵਰਕਰ ਹੈ ਉਹੀ ਕੰਮ ਕਰਦੇ ਆ। ਕੋਵਿਡ ਹੋਇਆ ਸੀਗਾ ਤੇ ਜਿਹੜੇ ਸਾਡੇ ਸੁਪਰਵਾਈਜ਼ਰ ਮੈਨੇਜਰ ਸੀ ਉਹ ਤਾਂ ਵਰਕ ਫਰਮ ਹੋਮ ਹੈ, ਉਹ ਤਾਂ ਉੱਥੇ ਰਹੇ। ਸਾਡੇ ਵਰਕਰ ਜਿਹੜੇ ਹੈਗੇ ਨੇ ਉਹ ਹਰ ਜਗ੍ਹਾ ਦੇ ਉੱਤੇ ਅੱਗੇ ਕੰਮ ਕਰਦੇ। ਤੁਸੀਂ ਰੈਕ ਸੈਂਟਰ ਅਸੀਂ ਕੋਵਿਡ ਦੇ ਦੌਰਾਨ ਚਲਾਏ ਆ, ਸਾਡੇ ਸਾਰੇ ਵਰਕਰ ਉੱਥੇ ਕੰਮ ਕਰਦੇ ਸੀ। ਇਨਫੋਰਸਮੈਂਟ ਐਂਡ ਬਾਇਲਾ ਸਰਵਿਸ ਨੇ ਕਿੰਨਾ ਕੰਮ ਕੀਤਾ ਕੋਵਿਡ ਦੇ ਵਿੱਚ, ਕੋਵਿਡ ਦੇ ਦੌਰਾਨ ਉਹਨਾਂ ਕਈਆਂ ਨੂੰ ਮੈਂ ਖੁਦ ਮੈਨੂੰ ਅਸੋਲਟ ਕੀਤਾ ਗਿਆ ਸੀਗਾ ਇੱਕ ਰੈਜੀਡੈਂਟ ਵੱਲੋਂ, ਠੀਕ ਹੈ, ਅਟੈਕ ਹੁੰਦਾ। ਹੁਣ ਹੀ ਇਸ ਤੋਂ ਸਾਡੀ ਜਿਹੜੀ ਨੈਗੋਸ਼ੀਏਸ਼ਨ ਦੇ ਦਿਨ ਸਾਡੀ ਸਟ੍ਰਾਈਕ ਹੋਈ ਹੈ, ਉਸ ਤੋਂ 5 ਦਿਨ ਪਹਿਲਾਂ ਸਾਡਾ ਇੱਕ ਟ੍ਰਾਂਜਿਟ ਸੁਪਰਵਾਈਜ਼ਰ ਜਿਹੜਾ ਇਨਵੈਸਟੀਗੇਟ ਕਰਨ ਗਿਆ ਸੀਗਾ ਕਿਸੇ ਦੀ ਕੰਪਲੇਂਟ ਕਿਸੇ ਬੱਸ ਡਰਾਈਵਰ ਦੇ ਨਾਲ, ਉਹਨੂੰ ਅਸੋਲਟ ਕੀਤਾ ਗਿਆ। ਸੋ ਜਿਹੜੇ ਸਾਡੇ ਵਰਕਰ ਜਿਹੜੇ ਹੈਗੇ ਨੇ ਜਿਹੜੇ ਅੱਗੇ ਸਭ ਤੋਂ ਫਰੰਟਲਾਈਨ ਚ ਕੰਮ ਕਰਦੇ ਉਹਨਾਂ ਦੀਆਂ ਤਨਖਾਹਾਂ ਇਨਫਲੇਸ਼ਨ ਦੇ ਵਾਧੇ ਹੋਏ ਉਹ ਕਰਨਾ ਨਹੀਂ ਚਾਹੁੰਦੇ। ਹੁਣ ਜਿਹੜਾ 2023 ਦਾ ਅਸੀਂ ਡਾਟਾ ਕੱਢਿਆ ਸਿਟੀ ਦੇ ਬਜਟ ਦੇ ਵਿੱਚੋਂ, ਉਹਦੇ ਵਿੱਚ ਸਿਟੀ ਆਫ ਬਰੈਂਪਟਨ ਦਾ ਮਿਊਨਿਸਪਲ ਪ੍ਰਾਈਸ ਇੰਡੈਕਸ ਹੈਗਾ 5.1 ਤੇ 24 ਦਾ ਹੈਗਾ 4.1। ਇਹ ਚੀਜ਼ ਅਗਰ ਤੁਸੀਂ ਦੇਖਣੀ ਹੈ ਇਹਨੂੰ ਕਹਿੰਦੇ ਆ ਬਰੈਂਪਟਨ ਮਿਊਨਿਸਪਲ ਪ੍ਰਾਈਸ ਇੰਡੈਕਸ। ਇਹ ਸਿਟੀ ਦੇ ਬਜਟ ਦੇ ਵਿੱਚ ਇਹ ਮੈਂਸ਼ਨ ਹੈਗੀ। ਕੋਈ ਵੀ ਬੰਦਾ ਸਿਟੀ ਆਫ ਬਰੈਂਪਟਨ ਦੀ ਵੈਬਸਾਈਟ ਤੇ ਜਾ ਕੇ ਉਸ ਬਜਟ ਦੇ ਵਿੱਚ ਇਹ ਦੇਖ ਸਕਦਾ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸ ਰਿਹਾ। ਔਰ ਜਿਹੜੀ ਇਨਫਲੇਸ਼ਨ ਇਹ ਜਿਹੜੀ MPI ਹੁੰਦਾ ਹੈ ਮਿਊਨਿਸਪਲ ਪ੍ਰਾਈਸ ਇੰਡੈਕਸ, ਇਹ ਇੰਡੀਕੇਟਰ ਹੁੰਦਾ ਇਨਫਲੇਸ਼ਨ ਦਾ।
ਹਾਂਜੀ,
ਔਰ ਉਹਦੇ ਮੁਤਾਬਕ ਹੀ ਅਸੀਂ ਜਿਹੜੀਆਂ ਹੈਗੀਆਂ ਨੇ ਆਪਣੀਆਂ ਜਾਇਜ਼ ਮੰਗਾਂ ਮੰਗਦੇ ਪਏ ਆ। ਕੋਈ ਵੀ ਬੰਦਾ ਸਟ੍ਰਾਈਕ ਤੇ ਨਹੀਂ ਜਾਣਾ ਚਾਹੁੰਦਾ ਬਰਾੜ ਸਾਹਿਬ, ਸਭ ਦੇ ਬਿੱਲ ਬੱਤੀਆਂ ਪੇ ਕਰਨੇ ਹੁੰਦੇ ਆ। ਤੇ ਜਦੋਂ ਅਸੀਂ ਸਟ੍ਰਾਈਕ ਤੇ ਜਾਂਦੇ ਹਾਂ ਸਾਨੂੰ ਕੋਈ ਪੈਸਾ ਨਹੀਂ ਮਿਲਦਾ, ਵੀ ਡੋਂਟ ਗੈਟ ਪੇ,
ਠੀਕ
ਹੈ। ਤੇ ਸਭ ਨੇ ਤੁਸੀਂ ਦੇਖੋ 1250 ਜਿਹੜਾ ਮੈਂਬਰ ਹੈ ਉਹ ਅਗਰ ਸਟ੍ਰਾਈਕ ਤੇ ਗਿਆ ਤੇ ਉਹਨਾਂ ਵਾਸਤੇ ਉਹਨਾਂ ਦੀ ਫੈਮਿਲੀ ਚਲਾਉਣਾ ਕਿੰਨਾ ਔਖਾ ਹੋਣਾ।
ਬਿਲਕੁਲ,
ਕੋਈ ਡਿਸੀਜਨ ਆਸਾਨ ਨਹੀਂ ਹੁੰਦਾ ਸਟ੍ਰਾਈਕ ਤੇ ਜਾਣਾ।
ਬਿਲਕੁਲ, ਸੌਰੀ ਟੂ ਇੰਟਰਪਟ ਯੂ। ਇੱਕ ਵੱਡੀ ਗੱਲ ਹੋਰ ਹੈਗੀ ਆ ਜੀ, ਦੇਖੋ ਜਿੰਨੀਆਂ ਪਾਲਿਸੀਜ਼ ਆ ਸਿਟੀ ਦੀਆਂ ਆਮ ਲੋਕਾਂ ਨਾਲ, ਜਿਵੇਂ ਹੁਣ ਤੁਸੀਂ ਦੱਸ ਹੀ ਰਹੇ, ਐਕਚੁਅਲੀ ਮੈਂ ਤੁਹਾਨੂੰ ਕੁਸ਼ਚਨ ਪੁੱਛਣਾ ਸੀ, ਤੁਸੀਂ ਅੱਧਾ ਤਾਂ ਆਨਸਰ ਪਹਿਲਾਂ ਦੇ ਤਾ ਉਹਦਾ, ਕਿ ਸਿਟੀ ਦੀਆਂ ਪਾਲਿਸੀਜ਼ ਨੇ ਜਿਹੜੀਆਂ ਰੂਲਸ ਐਂਡ ਰੈਗੂਲੇਸ਼ਨਸ ਨੇ ਉਹ ਪ੍ਰੈਕਟੀਕਲੀ ਇੰਪਲੀਮੈਂਟ ਤਾਂ ਉਹ ਤੁਹਾਡੇ ਨਾਲ ਹੀ ਹੋਣੇ ਨੇ ਜਿਨ੍ਹਾਂ ਨੇ ਆਮ ਲੋਕਾਂ ਨਾਲ ਰੋਜ਼ ਦੀ ਜਿਨ੍ਹਾਂ ਦੀ ਇੰਟਰੈਕਸ਼ਨ ਆ, ਤੇ ਆਮ ਲੋਕ ਵੀ ਸਮਝਦੇ ਆ ਵੀ ਪਤਾ ਨਹੀਂ ਇਹੀ ਸਿਟੀ ਆ। ਜਿਹੜੇ ਪਾਸੇ ਬੈਠੇ ਨੇ, ਜਿਹੜੇ ਪਿੱਛੇ ਕੁਰਸੀਆਂ ਤੇ ਬੈਠੇ ਨੇ, ਜਿਨ੍ਹਾਂ ਦੀ ਪਬਲਿਕ ਡੀਲਿੰਗ ਨਹੀਂ ਹੈ, ਹਾਂਜੀ, ਉਹਨਾਂ ਨੂੰ ਤਾਂ ਉਹਦੇ ਰਿਐਕਸ਼ਨ ਦਾ ਪਤਾ ਹੀ ਨਹੀਂ ਲੱਗਦਾ। ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਕਿ ਜਿਹੜੇ ਲੋਕ ਰੋਜ਼ ਲੋਕਾਂ ਦੇ ਵਿੱਚ ਵਿਚਰਦੇ ਨੇ, ਜਿਹੜੇ ਜ਼ਿਆਦਾ ਕੰਮ ਕਰਦੇ ਨੇ, ਜਿਨ੍ਹਾਂ ਦੇ ਦਿਮਾਗ ਦੇ ਉੱਤੇ ਬੋਝ ਰਹਿੰਦਾ ਜ਼ਿਆਦਾ, ਉਹਨਾਂ ਦੀ ਤਨਖਾਹ ਜ਼ਿਆਦਾ ਵਧਣੀ ਚਾਹੀਦੀ ਹੈ। ਪਿੱਛੇ ਬੈਠੇ ਨੇ ਉਹਨਾਂ ਦੀ ਤਾਂ ਘੱਟ ਵੀ ਵੱਜੇ, ਉਹ ਤਾਂ ਆਲਰੇਡੀ ਜ਼ਿਆਦਾ ਤਨਖਾਹ ਲੈ ਰਹੇ ਨੇ। ਖੈਰ ਮੇਰਾ ਵਰਸ਼ਨ ਆ ਜੀ।
ਬਿਲਕੁਲ ਬਿਲਕੁਲ ਬਰਾੜ ਸਾਹਿਬ, ਨਹੀਂ ਤੁਹਾਡਾ ਵਰਜਨ ਨਹੀਂ, ਦਿਸ ਇਜ਼ ਸੱਚ ਹੈ, ਪ੍ਰਤੱਖ ਸੱਚ ਹੈ ਕਿ ਜਿਹੜੇ ਅੱਗੇ ਕੰਮ ਕਰਦੇ ਆ ਫਰੰਟਲਾਈਨ ਵਰਕਰ ਹੈ। ਔਰ ਉਹ ਸਭ ਤੋਂ ਵੱਡੀ ਗੱਲ ਹੈ ਜੀ, ਇਹ ਜਿਹੜਾ ਹੁਣ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੇ 600 ਬੰਦਿਆਂ ਨੂੰ ਇਹਨਾਂ ਨੇ ਪਿਛਲੇ ਸਾਲ 4.25 ਦਿੱਤਾ ਪਰਸੈਂਟ ਇਨਕਰੀਜ਼ ਦਿੱਤਾ, ਤੇ 250 ਬੰਦਿਆਂ ਨੂੰ 6% ਦਿੱਤੀ ਇਨਕਰੀਜ਼, ਅਸੀਂ ਤਾਂ ਓਨੀ ਇਨਕਰੀਜ਼ ਮੰਗ ਹੀ ਨਹੀਂ ਰਹੇ। ਅਸੀਂ ਅਸੀਂ ਆਪਣੇ ਜਿਹੜੇ ਟੈਕਸ ਪੇਅਰ ਹੈਗੇ ਸਾਡੇ ਜਿਹੜੇ ਵਰਕਰ ਹੈ, ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਣਾ ਚਾਹਾਂ, ਸਾਡੇ ਜਿਹੜੇ ਵਰਕਰ ਉਹਦੇ ਵਿੱਚੋਂ ਦੀ 75% ਵਰਕਰ ਜਿਹੜੇ ਨੇ ਉਹ ਸਿਟੀ ਆਫ ਬਰੈਂਪਟਨ ਦੇ ਵਿੱਚ ਰਹਿੰਦੇ ਆ, ਸ਼ਹਿਰ ਰਹਿੰਦੇ ਆ, ਇਸ ਸ਼ਹਿਰ ਦੇ ਵਿੱਚ ਪ੍ਰੋਪਰਟੀ ਟੈਕਸਿਸ ਪੇ ਕਰਦੇ ਆ, ਠੀਕ ਹੈ, ਉਹ ਟੈਕਸ ਪੇਅਰ ਹੈਗੇ ਨੇ। ਤੇ ਜਿਹੜੀ ਮੈਨੇਜਮੈਂਟ ਹੈ ਇਹਨਾਂ ਦੀ, ਤੁਸੀਂ ਫਰੀਡਮ ਆਫ ਇਨਫੋਰਮੇਸ਼ਨ ਦੇ ਤਹਿਤ ਇਨਫੋਰਮੇਸ਼ਨ ਲੈ ਕੇ ਦੇਖ ਲਓ ਵੀ ਕਿੰਨੇ ਕਿੱਥੇ ਰਹਿੰਦੇ ਆ। ਸੋ ਇਹ ਸਾਰੇ ਜਿਹੜੇ ਹੈਗੇ ਨੇ ਬਾਹਰ ਦੀ ਸਿਟੀ ਤੋਂ ਆ ਕੇ ਕੰਮ ਕਰ ਰਹੇ ਤਾਂ ਇੱਥੇ ਰਹਿੰਦੇ ਵੀ ਨਹੀਂ। ਤੇ ਮਤਲਬ ਅਸੀਂ ਕੋਈ, ਅਸੀਂ ਜਦੋਂ ਆਪਾਂ ਸਾਡੀ ਇਹ ਜਦੋਂ ਅਸੀਂ ਡਿਮਾਂਡ ਬਣਾਉਂਦੇ, ਜਦੋਂ ਆਪਾਂ ਆਪਣੀ ਪ੍ਰਪੋਜ਼ਲ ਬਣਾਉਂਦੇ ਹਾਂ, ਉਦੋਂ ਅਸੀਂ ਅਗਰ ਸਟ੍ਰਾਈਕ ਤੇ ਜਾਣਾ ਉਸ ਤੋਂ ਪਹਿਲਾਂ ਅਸੀਂ ਇਹ ਹੁੰਦਾ ਕਿ ਅਸੀਂ ਲੋਕਾਂ ਨੂੰ ਜਵਾਬ ਦੇ ਹਾਂ, ਅਸੀਂ ਕੋਈ ਇਹੋ ਜਿਹੀ ਮੰਗ ਨਹੀਂ ਰੱਖਣੀ ਜਿਹੜੇ ਕਿ ਲੋਕ ਸਾਨੂੰ ਉਸ ਚੀਜ਼ ਦੇ ਉੱਤੇ ਸਾਡੀ ਕੋਈ ਸਾਨੂੰ ਕ੍ਰਿਟੀਸਾਈਜ਼ ਕਰਨ। ਇਹੋ ਜਿਹੀ ਕੋਈ ਡਿਮਾਂਡ ਨਹੀਂ ਹੈ ਸਾਡੀ, ਸਾਡੀ ਬੜੀਆਂ ਜਾਇਜ਼ ਮੰਗਾਂ ਨੇ। ਅਸੀਂ ਕਿਤੇ ਵੀ ਕਿਸੇ ਵੀ ਜਗ੍ਹਾ ਦੇ ਉੱਤੇ ਬੈਠ ਕੇ ਪਲੇਟਫਾਰਮ ਤੇ ਸਾਡੀ ਸਿਟੀ ਦੀ ਬਾਰਗੇਨਿੰਗ ਕਮੇਟੀ ਨੇ ਤਾਂ ਸੁਣੀ ਨੀ, ਕਿਤੇ ਵੀ ਬੈਠ ਕੇ ਡਿਸਕਸ ਕਰ ਸਕਦੇ। ਪਰ ਅਨਫੋਰਚੁਨੇਟਲੀ ਇੱਥੇ ਦਾ ਜਿਹੜਾ ਬਾਰਗੇਨਿੰਗ ਪ੍ਰੋਸੈਸ ਹੈਗਾ ਉਹਦੇ ਵਿੱਚ ਅਸੀਂ ਜ਼ਿਆਦਾ ਡਿਟੇਲ ਬਾਹਰ ਨਹੀਂ ਸ਼ੇਅਰ ਕਰ ਸਕਦੇ।
ਹਾਂਜੀ ਹਾਂਜੀ ਬਿਲਕੁਲ,
ਬਿਲਕੁਲ
ਜੀ। ਨਹੀਂ ਜੀ, ਤੁਸੀਂ ਜਿੰਨੀ ਜਾਣਕਾਰੀ ਸਾਂਝੀ ਕੀਤੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਫਿਊਚਰ ਦੇ ਵਿੱਚ ਵੀ ਤੁਸੀਂ ਦੇਖੋ ਪਬਲਿਕ ਇੰਟਰਸਟ ਦੇ ਵਿੱਚ ਕੋਈ ਵੀ ਜਾਣਕਾਰੀ ਦੇਣੀ ਹੈ ਆਪਣੀ ਯੂਨੀਅਨ ਵੱਲੋਂ, ਕੋਈ ਵੀ ਤੁਸੀਂ ਜਾਣਕਾਰੀ ਲੋਕਾਂ ਤੱਕ ਪਹੁੰਚਾਉਣੀ ਹੈ, ਯੂ ਆਰ ਮੋਸਟ ਵੈਲਕਮ ਟੂ ਕਨਵੇ ਆਲ ਦੈਟ ਇਨਫੋਰਮੇਸ਼ਨ। ਥੈਂਕ ਯੂ ਵੈਰੀ ਮਚ ਜੀ, ਤੁਸੀਂ ਬਿਜ਼ੀ ਸਕੈਜੂਲ ਦੇ ਵਿੱਚ ਟਾਈਮ ਕੱਢਿਆ, ਮਿਹਰਬਾਨੀ, ਬਹੁਤ ਬਹੁਤ ਡਟੇ ਰਹੋ ਜੀ। ਜਿਹੜਾ ਬੰਦਾ ਸੰਘਰਸ਼ ਕਰਦਾ ਜੀ ਉਹੋ ਹੀ ਅਸਲੀ ਜ਼ਿੰਦਗੀ 'ਚ ਆਉਂਦਾ। ਜਿਹਨੇ ਬੰਦੇ ਨੇ ਸੰਘਰਸ਼ ਹੀ ਨਹੀਂ ਕੀਤਾ ਗਾ, ਜਿਹੜੇ ਬੰਦੇ ਨੇ ਸਟਰਗਲ ਹੀ ਨਹੀਂ ਕੀਤੀ, ਜਿਹੜੇ ਬੰਦੇ ਨੇ ਆਪਣੇ ਆਪ ਨੂੰ ਆਪਣੇ ਸਰੀਰ ਨੂੰ ਪਰਖ ਕੇ ਨਹੀਂ ਵੇਖਿਆ ਵੀ ਅਸੀਂ ਕਾਹਦੇ ਜੋਗੇ ਹੈਗੇ ਆ, ਉਹ ਤਾਂ ਫਿਰ ਜੀ ਉਹ ਕਹਿ ਦਈਏ ਖੈਰਾਤ ਤੇ ਜੇ ਆਉਂਦਾ ਜਿਹੜੀ ਉੱਪਰ ਵਾਲੇ ਨੇ ਦੇਤੀ। ਆਪਾਂ ਜਿਹਦੇ ਹੱਥ ਪੈਰ ਚੱਲਦੇ ਨੇ ਜੀ, ਜਿਹੜਾ ਮਿਹਨਤੀ ਬੰਦਾ ਉਹਨੇ ਤਾਂ ਆਪਣੀ ਜੋਬ ਕਰਨੀ ਹੈ ਤੇ ਉਹਨੂੰ ਪੂਰਾ ਰਾਈਟ ਹੈ ਜੀ ਕਿ ਉਹ ਆਪਣੀ ਜਿਹੜੀ ਵੀ ਉਹ ਮੈਂਟਲ ਜਾਂ ਫਿਜ਼ੀਕਲ ਲੇਬਰ ਕਰ ਰਿਹਾ ਉਹਦਾ ਪੂਰੇ ਦਾ ਪੂਰਾ ਮੁੱਲ ਉਹ ਲਵੇ। ਮਿਹਰਬਾਨੀ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ।
ਥੈਂਕ ਯੂ ਵੈਰੀ ਮਚ। ਮੈਂ ਬਰਾੜ ਸਾਹਿਬ ਜਾਂਦੇ ਜਾਂਦੇ ਇਹ ਵੀ ਦੱਸਣਾ ਚਾਹੁੰਦਾ ਕਿ ਅਸੀਂ ਆਪਣੇ ਵੈਟਰਨਸ ਦੀ ਬਹੁਤ ਰਿਸਪੈਕਟ ਕਰ ਰਹੇ ਹਾਂ, ਇਸ ਕਰਕੇ ਅੱਜ ਰਿਮੈਂਬਰੈਂਸ ਡੇ ਕਰਕੇ ਅਸੀਂ ਕਿਸੇ ਵੀ ਜਗ੍ਹਾ ਤੇ ਆਪਣੀ ਕੋਈ ਵੀ ਪਿਕਟ ਨਹੀਂ ਕੀਤੀ। ਐਂਡ ਉਸ ਤੋਂ ਇਲਾਵਾ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਸਾਰੇ ਲੋਕਾਂ ਨੂੰ ਸਪੋਰਟ ਕਰਦੇ ਹਾਂ, ਇਸ ਕਰਕੇ ਹਲੇ ਅਸੀਂ ਕਿਸੇ ਵੀ ਰੈਕ ਸੈਂਟਰ ਕਿਸੇ ਵੀ ਜਗ੍ਹਾ ਦੇ ਉੱਤੇ ਹਲੇ ਪਿਕਟਿੰਗ ਨਹੀਂ ਕੀਤੀ ਤਾਂ ਕਿ ਆਮ ਜਨਤਾ ਨੂੰ ਕੋਈ ਪ੍ਰੋਬਲਮ ਨਾ ਆਵੇ।
ਧੰਨਵਾਦ ਜੀ, ਧੰਨਵਾਦ ਤੁਹਾਡਾ, ਬਹੁਤ ਬਹੁਤ ਮਿਹਰਬਾਨੀ, ਚੰਗਾ ਕਰ ਰਹੇ ਹੋ ਤੁਸੀਂ, ਮਿਹਰਬਾਨੀ। ਉਮੀਦ ਕਰਦੇ ਹਾਂ ਲੋਕ ਵੀ ਤੁਹਾਡਾ ਸਾਥ ਦੇਣਗੇ। ਮਿਹਰਬਾਨੀ ਜੀ, ਧੰਨਵਾਦ। ਲਓ ਜੀ ਆਪਾਂ ਦੋਸਤੋ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-3036।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667 416-276-7667।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ। ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਹੈ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਹੈ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5153 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਆਸਰਾ ਲਾਇਰਸ ਵਾਲੇ ਸਪਾਂਸਰ ਕਰ ਰਹੇ ਨੇ। 905-456-2020 ਇਹਨਾਂ ਦਾ ਨੰਬਰ ਹੈ। 9054562020 ਰੀਅਲ ਸਟੇਟ ਕਲੋਜ਼ਿੰਗ ਕਰਾਉਣੀ ਆ ਤੇ ਫਿਰ ਤੁਸੀਂ ਆਸਰਾ ਲਾਇਰਸ ਵਾਲਿਆਂ ਕੋਲ ਹੀ ਜਾਣਾ ਕਿਉਂਕਿ ਇਸ ਕੰਮ ਚ ਮਾਹਰ ਨੇ। ਤੁਸੀਂ ਕਹੋਗੇ ਜੀ ਇਹ ਕਿੱਡਾ ਕੰਮ ਆ, ਕਲੋਜ਼ਿੰਗ ਕਰਨੀ ਆ, ਟਾਈਟਲ ਇੰਸ਼ੋਰੈਂਸ ਲੈਣੀ ਆ, ਕਲੋਜ਼ਿੰਗ ਹੋ ਗਈ, ਬਾਇਰ ਸੈਲਰ ਦਾ ਐਗਰੀਮੈਂਟ ਸਾਹਮਣੇ ਹੁੰਦਾ, ਐ ਨਹੀਂ ਹੁੰਦਾ ਜੀ। ਬਹੁਤ ਸਾਰੀਆਂ ਸਰਚੇਜ਼ ਕਰਨੀਆਂ ਹੁੰਦੀਆਂ, ਕਈ ਵਾਰੀ ਬਾਇਰ ਸੈਲਰ ਆ ਜਿਹੜੇ ਉਹਨਾਂ ਦੇ ਆਪੋ ਆਪਣੇ ਵਕੀਲ ਆਪੋ ਆਪਣੇ ਕਲਾਇੰਟ ਦੇ ਇੰਟਰਸਟ ਪ੍ਰੋਟੈਕਟ ਕਰਨੇ ਹੁੰਦੇ, ਕੋਈ ਚੱਕਰ ਪੈ ਜਾਂਦਾ, ਕਿਸੇ ਦੀ ਮੋਰਗੇਜ ਨੀ ਦੀ ਪ੍ਰੋਬਲਮ ਆ ਗਈ ਆ ਤੇ ਲਾਸਟ ਮੂਵਮੈਂਟ ਤੇ ਕਈ ਵਾਰੀ ਬੈਂਕ ਦੇ ਨੇ ਫੰਡ ਨਹੀਂ ਆਏ ਹੁੰਦੇ, ਕਈ ਵਾਰੀ ਦੂਜਾ ਦਾ ਜਿਹੜਾ ਐਗਰੀਮੈਂਟ ਹੁੰਦਾ ਉਹਦੇ ਚ ਕੋਈ ਪ੍ਰੋਬਲਮ ਆ ਜਾਂਦੀ ਹੁੰਦੀ ਆ, ਕਈ ਵਾਰੀ ਕਲੋਜ਼ਿੰਗ ਵਾਲੇ ਦਿਨ ਹੀ ਬਹੁਤ ਵੱਡੀਆਂ ਪ੍ਰੋਬਲਮ ਆ ਜਾਂਦੀ, ਇਸ ਕਰਕੇ ਉਸ ਵੇਲੇ ਫਿਰ ਜਿਹੜੇ ਲਾਇਰ ਹੁੰਦੇ ਨੇ ਇਹਨਾਂ ਦਾ ਐਕਸਪੀਰੀਅੰਸ ਤੇ ਪ੍ਰੋਬਲਮਸ ਨੂੰ ਟੈਕਲ ਕਰਨ ਦੀ ਕਿੰਨੀ ਕੁ ਸਮਰੱਥਾ ਇਸ ਚੀਜ਼ ਤੇ ਨਿਰਭਰ ਕਰਦਾ ਹੁੰਦਾ, ਕਾਫੀ ਵੱਡਾ ਮਸਲਾ ਹੁੰਦਾ ਜੀ। ਤੁਸੀਂ ਜ਼ਿੰਦਗੀ ਦੇ ਵਿੱਚ ਦੋ ਤਿੰਨ ਵਾਰੀ ਜਾਂ ਇੱਕ ਵਾਰੀ ਜਾਂ ਦੋ ਵਾਰੀ ਘਰ ਬਦਲਣਾ ਹੁੰਦਾ ਹਨਾ, ਤੇ ਉਦੋਂ ਹੀ ਪ੍ਰੋਬਲਮ ਆ ਜੇ ਬਸ ਸਰ ਗਿਆ ਫਿਰ। ਇਸ ਕਰਕੇ ਮਾਹਰ ਲਾਇਰ ਕੋਲ ਹੀ ਜਾਣਾ ਚਾਹੀਦਾ ਜੀ। 905-456-2020 ਆਸਰਾ ਲਾਇਰਸ ਵਾਲਿਆਂ ਦਾ ਨੰਬਰ ਆ। ਅਮਨਦੀਪ ਕਪਲਾ ਜੀ ਬ੍ਰੈਮਲੀ ਤੇ ਕੁਈਨ ਦਾ ਇੰਟਰਸੈਕਸ਼ਨ ਦੇ ਨਾਲ ਆਫਿਸ ਆ। ਦੂਸਰੇ ਸਾਡੇ ਸਪਾਂਸਰ ਨੇ ਜੀ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ ਮਨਵਿੰਦਰ ਖੋਸਾ ਜੀ, ਇਹਨਾਂ ਦਾ ਨੰਬਰ 6476462000 ਆ ਜੀ, ਨਹੀਂ ਜੀ ਨਹੀਂ 3000, 647-646-3000 ਇਹਨਾਂ ਦਾ ਨੰਬਰ ਆ। ਇਮੀਗ੍ਰੇਸ਼ਨ ਦੀ ਕੋਈ ਵੀ ਜ਼ਰੂਰਤ ਆ ਤੇ ਫਿਰ ਤੁਸੀਂ ਇਹਨਾਂ ਨਾਲ ਜ਼ਰੂਰ ਤਾਲਮੇਲ ਕਰਨਾ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ ਮਨਵਿੰਦਰ ਖੋਸਾ ਜੀ ਨਾਲ। ਲਓ ਜੀ ਆਪਾਂ ਵੈਸੇ ਆਪਾਂ ਅਜੇ ਡਿਟੇਲ ਚ ਡਿਸਕਸ਼ਨ ਕਰਨੀ ਆ ਪਰ ਆਪਣੇ ਨਾਲ ਇੱਕ ਕਾਲਰ ਨੇ ਆਪਾਂ ਉਹਨਾਂ ਦੀ ਗੱਲ ਸੁਣ ਲਈ ਆ। ਨਿੱਘਾ ਸਵਾਗਤ ਜੀ ਤੁਹਾਡਾ।
ਜਿੰਨੀ ਬਰਾੜ ਜੀ ਇਹਨਾਂ ਨੇ ਬਹਾਦਰੀ ਵਿਖਾਈ ਆ, ਸ਼ਾਇਦ ਅਸੀਂ ਘੱਟ ਹਿਸਟਰੀ ਪੜ੍ਹਦੇ, ਕੈਨੇਡੀਅਨ ਸੋਲਜਰ ਨੇ ਇਹ ਕਿਸੇ ਦੀ ਲੜਾਈ ਲੜ ਰਿਹਾ ਸੀ, ਬ੍ਰਿਟਿਸ਼ ਐਮਪਾਇਰ ਸੀ, ਸਾਡੇ ਵੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਤੋਂ ਗਾਂ ਜਿਹੜੇ ਬ੍ਰਿਟਿਸ਼ ਸੋਲਜਰ ਸੀਗੇ, ਬ੍ਰਿਟਿਸ਼ ਆਰਮੀ ਨੂੰ ਕਹਿ ਦਿੰਦੇ, ਉਹਦੇ ਵਿੱਚ ਆਪਣੇ ਵੀ ਉੱਥੋਂ ਆਏ, ਸਾਡੇ ਖੁਦ ਫੈਮਿਲੀ ਮੈਂਬਰ ਵੀ ਫਰਾਂਸ ਦੇ ਵਿੱਚ ਲੜੇ ਆ ਕੇ, ਜਿਨ੍ਹਾਂ ਦੀ ਲਾਸ਼ ਵੀ ਨਹੀਂ ਕਦੇ ਗਈ
ਮੁਰਖੀ।
ਤੇ ਇਹ ਕੈਨੇਡੀਅਨ ਵੀ ਇਸੇ ਤਰ੍ਹਾਂ, ਕਿਉਂਕਿ ਬ੍ਰਿਟਿਸ਼ ਫਲੈਗ ਦੇ ਥੱਲੇ ਇਹ ਲੜਦੇ ਸੀ, ਜਿੱਥੇ ਵੀ ਕਿਤੇ ਔਖਾ ਕੋਈ ਵੀ ਬੈਟਲ ਫੀਲਡ ਹੁੰਦਾ ਸੀ, ਇਹ ਕੈਨੇਡੀਅਨ ਨੇ ਬੜੀ ਹੀ ਬਹਾਦਰੀ, ਫਲੈਂਡਰਸ ਫੀਲਡ ਆ ਉੱਥੇ, ਵਿਮੀ ਰਿਜ ਫਰਾਂਸ ਬੈਲਜੀਅਮ ਉਸ ਏਰੀਏ ਦੇ ਵਿੱਚ ਬਹੁਤ ਲੋਕੀ ਉਹ ਯਾਦ ਕਰਦੇ, ਉਹਨਾਂ ਨੂੰ ਜ਼ਿਆਦਾ ਪਤਾ ਸਾਡੇ ਕੈਨੇਡੀਅਨ ਸੋਲਜਰ ਬਾਰੇ ਜਿੰਨਾ ਕਿ ਸਾਨੂੰ।
ਹਾਂਜੀ
ਹਾਂਜੀ, ਸੋ ਉਹਨਾਂ ਨੂੰ ਸਭ ਨੂੰ ਸਲੂਟ। ਤੇ ਸੱਜਣ ਜਿਹੜੇ ਗੱਲ ਕਰ ਰਹੇ ਸੀ ਬ੍ਰੈਂਪਟਨ ਅਥਾਰਟੀ ਵਾਲੇ ਆਪਣੇ ਟ੍ਰਾਂਸਿਟ ਵਾਲੇ, ਇਹਨਾਂ ਦੀ ਜ਼ਰੂਰ ਸਾਡੀ ਇਹਨਾਂ ਦੇ ਨਾਲ ਸੋਲੀਡੈਰਿਟੀ ਆ, ਬਹੁਤ ਸਹੀ ਉਹਨਾਂ ਨੇ ਸੋਹਣੀ ਗੱਲ ਕੀਤੀ, ਜਿਹੜਾ ਉਹਨਾਂ ਦਾ ਮਸਲਾ ਹੱਲ ਹੋਣ ਵਾਲਾ ਆ, ਕਰੰਟ ਇਸ਼ੂ ਆ, ਇਸ ਸਥਿਤੀ ਨੂੰ ਸਭ ਤੋਂ ਪਹਿਲਾਂ ਹੱਲ ਕਰਨਾ ਚਾਹੀਦਾ, ਬਲਕਿ ਜਿਹੜੇ ਅਨਕਾਂਸਟੀਟਿਊਸ਼ਨਲ ਗੱਲਾਂ ਕਰਨ ਦੀ ਗੱਲ ਕਰਦੇ ਆ ਤੇ ਅਸੀਂ 400 ਫੁੱਟ ਪਰੇ ਉੱਥੇ ਜਿਹੜੇ ਰਿਲੀਜੀਅਸ ਜਗ੍ਹਾ ਉੱਥੇ ਕਰ ਦਿਆਂਗੇ,
ਉਹਦੇ ਬਾਰੇ ਵੀ ਗੱਲ ਕਰਦੇ ਆਪਾਂ। ਹਾਂਜੀ ਅੱਜ
ਵਾਸ ਕਰ ਰਹੇ ਹਾਂ।
ਮੈਂ ਨਾ ਵੀਰ ਜੀ ਬਲਵਿੰਦਰ ਸਿੰਘ ਜੀ, ਸੋਰੀ ਟੂ ਇੰਟਰਪਟ ਯੂ, ਮੈਂ ਇਹਨਾਂ ਨੇ ਵੀਰ ਜੀ ਨੇ ਜਦੋਂ ਦੱਸ ਕੇ ਗਏ ਮੋਹਿਤ ਡਾਂਗ ਜੀ ਬਈ ਐਵਰੇਜ ਜਿਹੜੀ ਸੈਲਰੀ ਆ ਸਾਡੇ ਉਹ 65000 ਆ, ਮੈਂ 65000 ਦਾ ਨਾ ਫਟਾਫਟ ਦੇਖਿਆ ਵੀ ਨੈਟ ਪੇ, ਹਾਲਾਂਕਿ ਚਲੋ ਗਲਤ ਵੀ ਹੋ ਸਕਦੀ ਹੈ ਗੂਗਲ ਤੇ ਇਨਫੋਰਮੇਸ਼ਨ, ਪਰ ਆਪਾਂ ਨੂੰ ਸਾਰਿਆਂ ਨੂੰ ਪਤਾ ਇਹ ਜੀ ਸਾਰੀ ਹੋਈ ਇਹ ਸੈਲਰੀ ਜਿਹੜੀ ਇਹਨਾਂ ਦੀ ਬਣਦੀ ਆ ਨੈਟ ਪੇ ਆ, ਜਿਵੇਂ ਆਮ ਉਹਨਾਂ ਦੇ ਦੱਸਣ ਮੁਤਾਬਕ 65000 ਦੀ ਨੈਟ ਪੇ 48-49000 ਬਣਦੀ, ਮਤਲਬ $4000 ਮੰਥਲੀ ਬਣਦਾ, ਤੇ 4000 ਦਾ ਘਰ ਦੀ ਮੋਰਗੇਜ ਨੀ ਪੇ ਹੁੰਦੀ ਜੀ।
ਨਾ ਜੀ, ਅੱਜ ਕੱਲ ਤਾਂ ਜਿਹੜੇ ਚੰਗੇ ਮਿਨੀਮਮ ਵੇਜ ਵਾਲੇ ਆ
ਤੇ ਲੋਕਾਂ ਦਾ ਸਾਰਾ ਗੁੱਸਾ ਹੀ ਸਾਹਮਣੇ ਵਾਲਾ ਦਾ ਨਿਕਲਦਾ, ਸਿਟੀ ਨੇ ਕੋਈ ਰੂਲ ਪਾਸ ਕਰਤਾ ਜਿਹੜਾ ਬੰਦਾ ਸਾਹਮਣੇ ਦਿਸਦਾ ਨਾ ਐਂ ਲੱਗਦਾ ਵੀ ਇਹੀ ਸਿਟੀ ਆ।
ਇਹਨਾਂ ਜਿਹੜੇ ਹਾਇਰ ਅਫੀਸ਼ਲ ਆ ਉਹਨਾਂ ਨੇ ਥੋੜਾ ਜਿਹਾ ਗੇਮ ਪਲੇ ਕਰਨੀ ਹੁੰਦੀ ਆ ਤੇ ਹਾਰਡ ਵਰਕ ਇਹਨਾਂ ਨੂੰ ਕਰਨੀ ਪੈਂਦੀ ਆਪਣੇ ਹੱਕ ਲੜਨ ਵਾਸਤੇ, ਮੈਨੂੰ ਲੱਗਦਾ ਮਸਲਾ ਹੱਲ ਹੋ ਜਾਊ, ਪਰ ਇਹਨਾਂ ਨੂੰ ਆਪਣੀ ਜਿਹੜੀ ਆ, ਕਿਉਂਕਿ ਇਹ ਫੇਅਰ ਜਿਹੜੀ ਇਹਨਾਂ ਦੀ ਗੱਲਾਂ ਬਾਤਾਂ ਪਤਾ ਲੱਗਦਾ, ਜੋ ਵੀ ਇਹਨਾਂ ਦੀ ਡਿਮਾਂਡ ਆ ਬੜੀ ਫੇਅਰ ਆ, ਕੋਈ ਨਹੀਂ ਹੈ ਕੋਈ ਉਹ ਬਲੈਂਡਿਸ਼ ਆ ਜ਼ਿਆਦਾ। ਹਾਂਜੀ
ਹਾਂਜੀ,
ਤੇ ਬਾਕੀ ਜਿਹੜੀ ਮੈਂ ਛੋਟੀ ਜਿਹੀ ਗੱਲ ਕਰਨਾ ਚਾਹੁੰਦਾ ਸੀ, ਇਹ ਕਹਿ ਰਹੇ ਆ ਜੀ ਅਸੀਂ 400 ਜਾਂ 500 ਫੁੱਟ ਤੇ ਜਿਹੜੇ ਆ ਰਿਲੀਜੀਅਸ ਪਲੇਸ ਉੱਥੋਂ ਦਾ, ਆ ਜਿਹੜੀ ਪਬਲਿਕ ਪ੍ਰਾਪਰਟੀ ਸੀ ਵੈਸਟਵੁੱਡ ਮਾਲ, ਉੱਥੇ ਤਾਂ ਕਿਸੇ ਤੋਂ ਕੰਟਰੋਲ ਨਹੀਂ ਹੋ ਸਕਿਆ।
ਪੁਲਿਸਾਂ
ਦਾ ਧੰਨਵਾਦ ਕਰਦਾ, ਉਹਨਾਂ ਨੇ 10-20 ਕਰੂਜ਼ਰ ਲਿਆ ਕੇ ਆਲੇ ਦੁਆਲੇ ਏਰੀਆ ਕੋਰਡਨ ਆਫ ਕੀਤਾ ਹੋਇਆ ਸੀ, ਫਿਰ ਵੀ ਉੱਥੋਂ ਬੰਦੇ ਨਿਕਲ ਨਿਕਲ ਕੇ ਨਾ ਸਟੰਟ ਡਰਾਈਵਿੰਗ ਕਰ ਰਿਹਾ ਸੀ। ਮੈਂ
ਕਿਹਾ
ਰੱਬ ਦਾ ਕਿਸੇ ਦਾ ਕੋਈ ਨਿਆਣਾ ਬੱਚਾ ਨੀ ਥੱਲੇ ਆ ਗਿਆ, ਨਹੀਂ ਤੇ ਕੰਮ ਹੋਰ ਤਰ੍ਹਾਂ ਦਾ ਵੱਧ ਜਾਣਾ ਸੀ। ਹਾਂਜੀ, ਸੋ ਇਹ ਗੱਲ ਆ ਵੀ ਇਹ ਇਹਨੂੰ ਡਿਫਿਊਜ਼ ਕਰਨ ਦੀ ਲੋੜ ਆ ਸਿਚੁਏਸ਼ਨ ਦੀ। ਇੱਕ ਮੈਂ ਛੋਟੀ ਜਿਹੀ ਵੀਡੀਓ ਵੇਖ ਰਿਹਾ ਸੀ, ਪੰਜਾਬ ਹਰਿਆਣੇ ਦੇ ਲੋਕ ਇਕੱਠੇ ਹੋ ਕੇ ਬਹੁਤ ਸੋਹਣੀਆਂ ਮੀਟਿੰਗਾਂ ਪੰਚਾਇਤ ਲੈਵਲ ਤੇ ਕਰ ਰਿਹਾ ਵੀ ਜਿਹੜੀ ਸਰਕਾਰ ਆ ਸਾਨੂੰ ਕਿਉਂ ਮਰਵਾਉਣ ਤੇ ਲੱਗੀ ਹੋਈ ਆ। ਹਾਂਜੀ, ਤੇ ਜਦੋਂ ਤੋਂ ਕਿਸਾਨ ਰੈਲੀਆਂ ਹੋਈਆਂ, ਇਹਨਾਂ ਦੀ ਸਾਂਝ ਹੋਈ ਆਪਣੇ ਭਰਾਵਾਂ ਦੀ, ਪੰਜਾਬੀ ਹੋਏ ਹਰਿਆਣੇ ਦੇ ਹੋਏ, ਪਹਿਲੋਂ ਸਾਰੇ ਇੱਕ ਹੀ ਸੀਗੇ, ਸਿਰਫ ਥੋੜਾ ਜਿਹਾ ਐਕਸੈਂਟ ਦਾ ਹੀ ਫਰਕ ਆ ਪੰਜਾਬੀ ਹਿੰਦੀ ਦਾ, ਹੋਰ ਤਾਂ ਕੋਈ ਡਾ ਫਰਕ ਹੈ ਨੀ ਹਾਂਜੀ
ਹਾਂਜੀ
ਤੇ ਉਹਨਾਂ ਨੂੰ ਇਸ ਗੱਲ ਦੇ ਬਾਰੇ ਬੜੀ ਕਲੀਅਰੈਂਸ ਹੈ ਵੀ ਇਹ ਕਿਉਂ ਸਾਨੂੰ ਲੜਾਉਣ ਤੇ ਲੱਗੇ ਹੋਏ ਇਹਨਾਂ ਨੇ ਹੁਣ ਬੈਟਲ ਫੀਲਡ ਇੱਥੇ ਬਣਾ ਲਿਆ ਲਿਆ ਕੇ ਜਿਹੜੇ ਇਨੋਸੈਂਟ ਲੋਕ ਆ ਉਹਨਾਂ ਨੂੰ ਗਲਤ ਮਿਸ ਇਨਫੋਰਮ ਕਰਕੇ ਤੇ ਲੜਾਈ ਦਾ ਮਾਹੌਲ ਇਹਨਾਂ ਨੇ ਤਿਆਰ ਕੀਤਾ ਇਸ ਕਰਕੇ ਜਿਹੜਾ ਸਾਨੂੰ ਇਹ ਸਮਝ ਲੈਣਾ ਚਾਹੀਦਾ ਤੇ ਇਹਦੇ ਪਿੱਛੇ ਜਿਹੜੀ ਇੰਡੀਆ ਦੀ ਸਾਡੀ ਜਿਹੜੀ ਫੋਰਨ ਪਾਲਿਸੀ ਆ ਅੱਛਾ ਦੇਖੋ ਸੋਚਣ ਵਾਲੀ ਗੱਲ ਆ ਇਹ ਗੱਲਾਂ ਹੁੰਦੀਆਂ ਐਕਸਟਰਨਲ ਅਫੇਅਰ ਦੇ ਥੱਲੇ ਤੇ ਉਹਨੂੰ ਜਿਹੜੇ ਆ ਉਹਦੇ ਆਪਰੇਸ਼ਨ ਕੰਡਕਟ ਜਿਹੜੇ ਕਰ ਰਹੇ ਆ ਉਹ ਹੈਗੇ ਆ ਮਿਨਿਸਟਰੀ ਆਫ ਇੰਟੀਰੀਅਰ ਹਾਂਜੀ ਮਤਲਬ ਧੱਕੇ ਨਾਲ ਜਿਹੜੀਆਂ ਗਵਰਨਮੈਂਟ ਏਜੰਸੀਆਂ ਇੱਕ ਦੂਜੇ ਤੇ ਜਿਹੜੀਆਂ ਮਿਨਿਸਟਰੀਆਂ ਇੱਕ ਦੂਜੇ ਤੇ ਓਵਰਲੈਪ ਕਰਕੇ ਆਪਣੀ ਜਿਵੇਂ ਨਾ ਲੰਗੜਾਊ ਖਾਣ ਦੀ ਤੇ ਬਦਮਾਸ਼ੀ ਖਾਣ ਦੀ ਕੋਸ਼ਿਸ਼ ਕਰ ਰਹੇ ਆ ਜਦੋਂ ਕਿ ਹੈਗੇ ਸਾਰੇ ਦੇ ਸਾਰੇ ਮਿਸ ਇਨਫੋਰਮ ਆ ਸਾਰੀ ਮਿਸ ਇਨਫੋਰਮੇਸ਼ਨ ਆ ਤੇ ਜਿਹੜੀਆਂ ਜੰਗਾਂ ਵੀ ਹੁੰਦੀਆਂ ਇਹ ਮਿਸ ਇਨਫੋਰਮੇਸ਼ਨ ਤੇ ਹੁੰਦੀਆਂ ਆ ਹੁਣ ਜਿਹੜੀ ਪਹਿਲੀ ਫਸਟ ਵਰਲਡ ਵਾਰ ਆ ਜਿੱਥੋਂ ਜੰਗ ਸ਼ੁਰੂ ਹੁੰਦੀ ਆ ਚਲੋ ਉਹਦੇ ਬਹੁਤੇ ਨਾ ਡਿਟੇਲ ਚ ਜਾਂਦੇ ਹੋਏ ਇਹ ਜੰਗ ਜਦੋਂ ਖਤਮ ਹੀ ਹੁੰਦੀ ਹੈ ਇਹ ਸਮਝ ਕੇ ਕਰ ਲਿਆ ਜਾਂਦਾ ਸੀਗਾ ਤੇ ਇਹ ਮਦਰ ਆਫ ਆਲ ਜੰਗ ਸੀ ਏਡੀ ਵੱਡੀ ਜੰਗ ਕਰੇਗੀ ਏਡੇ ਵੱਡੇ ਪੱਧਰ ਦੀ ਸਾਰੀ ਦੁਨੀਆਂ ਤੇ ਹੋਈ ਨੀ ਔਰ ਇਹ ਤੋਂ ਬਾਅਦ ਹੋਏਗੀ ਵੀ ਨਹੀਂ ਹਾਂਜੀ ਪਰ ਉਹਦੇ ਬੜੇ ਅੰਡਰਲਾਈਨ ਜਿਹੜੇ ਰੀਜ਼ਨ ਸੀਗੇ ਜਿਹੜੇ ਉਹ ਇਸ਼ੂ ਸੋਲਵ ਨਹੀਂ ਹੋਏ ਉਹਦੇ ਕਰਕੇ ਸੈਕਿੰਡ ਵਰਲਡ ਵਾਰ ਹੋਈ ਤੇ ਉਹਦੇ ਤੋਂ ਬਾਅਦ ਹੁਣ ਅਜੇ ਤੱਕ ਤੇ ਚਲੋ ਛੋਟੀਆਂ ਖੇਤਰੀ ਲੜਾਈਆਂ ਚੱਲਦੀਆਂ ਰਹਿੰਦੀਆਂ ਤੇ ਮਤਲਬ ਇਹ ਆ ਵੀ ਅੱਗੋਂ ਇਹੋ ਜਿਹੀ ਕੋਈ ਵੱਡੀ ਵਾਰ ਨਾ ਆਈ ਹੋਵੇ ਅਗਲੀ ਵਾਰ ਚ ਤੁਹਾਨੂੰ ਪਤਾ ਇਹ ਪਲੈਨਟ ਜਿਹੜਾ ਖਤਮ ਸਕੋਟ ਲੈ ਕੇ ਬਰਨ ਹੋ ਸਾਰੇ ਪਲੈਨਟ ਹਾਂਜੀ ਸੋ ਇਹਨੂੰ ਸਾਰੀ ਗੱਲ ਨੂੰ ਦੇਖਦੇ ਹੋਇਆ ਥੋੜਾ ਜਿਹਾ ਹੁਣ ਜਿਹੜਾ ਸ਼ਿਫਟ ਹੋ ਰਿਹਾ ਟਾਈਮ ਜਿਵੇਂ ਕਿ ਜਿਹੜੀ ਇਨਕੰਪੀਟੈਂਸੀ ਬਾਈਡਨ ਗਵਰਨਮੈਂਟ ਦੀ ਚੱਲ ਰਹੀ ਸੀ ਉਹ ਸਾਰੀ ਦੁਨੀਆਂ ਨੂੰ ਕੰਟੈਕਟ ਕਰਦਾ ਅਮੈਰੀਕਾ ਦੀ ਜਿਹੜੀ ਪਾਲਿਸੀ ਆ ਹਾਂਜੀ ਉਹਦੇ ਵਿੱਚ ਥੋੜੀ ਜਿਹੀ ਹੁਣ ਜਿਹੜੀ ਲੱਗਦਾ ਵੀ ਚੇਂਜ ਆਊਗੀ ਡੋਨਲਡ ਟਰੰਪ ਦੇ ਆਉਣ ਦੇ ਨਾਲ ਬਹੁਤੇ ਤੇ ਜਿਹੜੇ ਆ ਉਹ ਆਪੇ ਹੀ ਮੈਦਾਨ ਛੱਡ ਕੇ ਪਿਛਾਂ ਹੋ ਰਿਹਾ ਪਈ ਅਸੀਂ ਜੰਗ ਤੋਂ ਜੇ ਪਰਾਂ ਨੂੰ ਜਾਈਏ ਤੇ ਚੰਗਾ ਇੱਧਰ ਨੂੰ ਆਉਣ ਦੀ ਬਜਾਏ ਹਾਂਜੀ ਤੇ ਲੱਗਦਾ ਵੀ ਸ਼ਾਇਦ ਜਿਹੜੀ ਆ ਜੰਗ ਨੂੰ ਚਾਹੇ ਹਮਾਸ ਇਰਾਨ ਦੀ ਜੰਗ ਆ ਜਾਂ ਯੂਕਰੇਨ ਦੀ ਜੰਗ ਆ ਇਹਨੂੰ ਥੋੜੀ ਜਿਹੀ ਠੱਲ ਪੈ ਜਾਊਗੀ ਥੋੜੀ ਜਿਹੀ ਸ਼ਾਂਤੀ ਹੋਣ ਦੇ ਹੁਣ ਚਾਂਸ ਲੱਗਦੇ ਆ ਸ਼ਾਂਤੀ ਹੋਊਗੀ ਤੇ ਜਿਹੜੀ ਇਕਨੋਮਿਕ ਪ੍ਰੋਗਰੈਸ ਹੋਊਗੀ ਜੇ ਸ਼ਾਂਤੀ ਨਾ ਹੋਈ ਇਕਨੋਮਿਕ ਪ੍ਰੋਗਰੈਸ ਵੱਲ ਤਾਂ ਧਿਆਨ ਉਹ ਤਾਂ ਸੈਕੰਡਰੀ ਫਿਰ ਹੋ ਜਾਂਦੀ ਆ ਸਾਡੀ ਪ੍ਰਾਇਓਰਿਟੀ ਤੇ ਇਸ ਕਰਕੇ ਜਿਹੜੀ ਦੁਨੀਆਂ ਦੇ ਵਿੱਚ ਸ਼ਾਂਤੀ ਹੋਣੀ ਆ ਉਹਦਾ ਬਹੁਤ ਜ਼ਰੂਰੀ ਆ ਤਾਂ ਹੀ ਜਿਹੜੀ ਇਕਨੋਮਿਕ ਰਿਕਵਰੀ ਹੋਏਗੀ ਤੇ ਵੈਸੇ ਮੈਨੂੰ ਤਾਂ ਬਹੁਤ ਇਹਦੇ ਤੇ ਇਸ ਸਿਚੁਏਸ਼ਨ ਤੇ ਬੜੀ ਆਸ ਹੈ ਕਿ ਵਿਦ ਇਨ ਵਨ ਈਅਰ ਵੀ ਮੇਰੇ ਖਿਆਲ ਨਾਲ ਜ਼ਿਆਦਾ ਇਸ ਤੋਂ ਜਲਦੀ ਉਹੀ ਜਿਹੜੀ ਇਹ ਸਿਚੁਏਸ਼ਨ ਰੈਪਿਡਲੀ ਚੇਂਜ ਹੋਣੀ ਸ਼ੁਰੂ ਹੋ ਜਾਊਗੀ ਔਰ ਸਾਡੇ ਜਿਹੜੀਆਂ ਇੱਥੇ ਇਲੈਕਸ਼ਨਾਂ ਵੀ ਆ ਰਹੀਆਂ ਨਾ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੇਖਿਓ ਇਹਨਾਂ ਨੂੰ ਅਸੀਂ ਕੁਐਸਚਨ ਕਿਹੋ ਜਿਹੇ ਕਰਦੇ ਹਾਂ ਜਿਹੜੇ ਦੋ ਅੱਖਰਾਂ ਦੀ ਐਡ ਛੱਡ ਕੇ ਜਿਵੇਂ ਔਰ ਦੂਜੀ ਤੀਜੀ ਪੜ੍ਹਦੇ ਨਿਆਣੇ ਨੂੰ ਨਾ ਮਲਾਹ ਲਿਖਾਉਣ ਲੱਗੇ ਹੁੰਦੇ ਇੱਦਾਂ ਦੀਆਂ ਤਾਂ ਇਹਨਾਂ ਦੀਆਂ ਹੈਗੀਆਂ ਆ ਆਹ ਜਿਹੜੇ ਆ ਕੈਂਪੇਨ ਮੋਟੋ ਇਹਨਾਂ ਦੇ ਇਹ ਚੌਥੀ ਕਲਾਸ ਪੜ੍ਹਦਾ ਤੇ ਮੈਂ ਇਹਨਾਂ ਨੂੰ ਗੱਲ ਨਾ ਕਰ ਲਿਆ ਜੇ ਇਫ ਯੂ ਐਕਸਕਿਊਜ਼ ਬਾਈ ਇੱਕ ਐਕਸਪ੍ਰੈਸ਼ਨ ਇਹਨਾਂ ਨੂੰ ਬੜੇ ਬੜੇ ਵੱਡੇ ਸਵਾਲ ਹੋਣੇ ਐਤਕੀ ਜਦੋਂ ਇਲੈਕਸ਼ਨਾਂ ਹੋਈਆਂ ਹਾਂਜੀ
ਬਿਲਕੁਲ ਜੀ ਹੋਣੇ ਚਾਹੀਦੇ ਆ ਜੀ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਨੂੰ ਸਵਾਲ ਕਰਨੇ ਚਾਹੀਦੇ ਐਕਚੁਅਲੀ ਲੋਕ ਸਵਾਲ ਕਰਦੇ ਨਹੀਂ ਪ੍ਰੋਬਲਮ ਤਾਂ ਇਹੀ ਹੈ
ਸਵਾਲ ਕਰਨੇ ਵੀ ਚਾਹੀਦੇ ਔਰ ਬਿਲਕੁਲ ਕਲੀਅਰ ਕਰਨੇ ਚਾਹੀਦੇ ਵੀ ਤੁਹਾਡੀ ਵਜ੍ਹਾ ਕੀ ਹੈ ਲੋਕਾਂ ਨੂੰ ਤੁਸੀਂ ਭੰਬਰ ਕੁਸੇ ਦੇ ਵਿੱਚ ਪਾਇਆ ਹੋਇਆ ਹਾਂਜੀ ਤੁਸੀਂ ਸਿੱਧੀ ਸਾਨੂੰ ਗੱਲ ਦੱਸੋ ਵੀ ਤੁਸੀਂ ਕੀ ਕਰ ਸਕਦੇ ਆ ਕੀ ਕਰੋਗੇ ਤੇ ਕੀ ਤੁਸੀਂ ਨਹੀਂ ਕਰੋਗੇ ਇਹ ਸਾਰੇ ਜਿਹੜੇ ਆ ਬਿਲਕੁਲ ਕਲੀਅਰ ਹੋਣੇ ਚਾਹੀਦੇ ਹੁਣ ਜੇ ਅਸੀਂ ਲੋਕਲ ਲੈਵਲ ਤੇ ਲੈ ਲਈਏ ਆਪਣੇ ਜਿਹੜੇ ਆ ਮਿਊਨਸਪੈਲਿਟੀਆਂ ਦੇ ਆਪਣੇ ਹੈਗੇ ਆ ਲੋਕਲ ਜਿਹੜੀ ਆਪਣੀ ਸਿਟੀ ਦੇ ਕੌਂਸਲਰ ਆ ਜਾਂ ਇਹ ਇਹਨਾਂ ਨੇ ਤਾਂ ਮਤਲਬ ਇਸ ਕਿਸਮ ਦੀ ਜਿੱਦਾਂ ਉਹ ਨਿਆਣੇ ਵਾਲੀ ਖੇਡ ਫੜੀ ਹੋਈ ਆ ਲੋਕੀ ਆਪਣੇ ਕੰਮਾਂ ਚ ਬਿਜ਼ੀ ਆ ਇਹਨਾਂ ਨੂੰ ਸਵਾਲ ਕੋਈ ਕਰਦਾ ਨੀ ਜਦੋਂ ਤੱਕ ਇਹਨਾਂ ਨੂੰ ਹਾਰਡ ਸਵਾਲ ਨਹੀਂ ਕਰਦੇ ਇਹਨਾਂ ਦੀ ਜਿਹੜੀ ਟ੍ਰੈਜਡੀ ਆ ਜਾਂ ਇਹਨਾਂ ਦੀ ਜਿਹੜੀ ਇੰਟੈਂਸ਼ਨ ਹੈ ਉਹਦੇ ਤੇ ਕੁਐਸਚਨ ਨਹੀਂ ਕੀਤੇ ਜਾਂਦੇ ਉਦੋਂ ਤੱਕ ਇਹ ਪ੍ਰੋਬਲਮ ਹੱਲ ਨਹੀਂ ਹੋਈਆਂ ਮੈਂ ਅਬਰਾਡ ਦੀ ਸੋਰੀ ਮੈਂ ਦੋ ਸੈਕਿੰਡ ਦੇ ਵਿੱਚ ਕਹਿੰਦਾ ਮੈਂ ਇੱਕ ਮੇਜਰ ਜਿਹੜੀ ਕਹਿੰਦੇ ਹੁੰਦੇ ਆਰਗੇਨਾਈਜੇਸ਼ਨ ਰਨ ਕਰ ਚੁੱਕਾ ਉੱਥੇ ਇਹੋ ਜਿਹਾ ਗੰਦ ਪਿਆ ਰਹਿੰਦਾ ਸੀ ਪੰਜ ਬੰਦਿਆਂ ਦੀ ਕਮੇਟੀ ਨੇ ਰਲ ਕੇ ਸਾਰਿਆਂ ਦੇ ਨਾਲ ਉੱਪਰ ਮੈਨੇਜਮੈਂਟ ਗੰਦ ਪਾਇਆ ਸੀ ਕੱਲੇ ਬੰਦੇ ਨੇ ਜਾ ਕੇ ਮੈਂ ਐਸਾ ਕਲੀਨ ਕੀਤਾ ਉਹ ਸਿਸਟਮ ਨੂੰ ਸਿਸਟਮ ਹੀ ਨਹੀਂ ਮੈਂ ਕਲੀਨ ਕੀਤਾ ਜਿਹੜੇ ਬੰਦੇ ਬਾਅਦ ਚ ਰਨ ਕਰਨ ਵਾਲੇ ਉਹਨਾਂ ਨੂੰ ਵੀ ਜਾਂਚ ਹੁੰਦੀ ਸੀ ਵੀ ਇਹਨਾਂ ਨੂੰ ਇੱਦਾਂ ਜਿਹੜੇ ਚੈੱਕ ਐਂਡ ਬੈਲੈਂਸਿਸ ਪਾਵਰ ਦੇ ਆ ਜਾਂ ਨੈਗੋਸੀਏਸ਼ਨ ਦੇ ਕਿਵੇਂ ਕਰਕੇ ਰੱਖੀਆਂ ਕਿ ਤਾਂ ਕਿ ਦੋਵਾਂ ਧਿਰਾਂ ਦਾ ਹੀ ਫਾਇਦਾ ਹੋ ਸਕੇ ਕੋਈ ਵਿਗੜ ਹੀ ਨਾ ਆਵੇ ਕਿਸੇ ਕੰਮ ਦੇ ਵਿੱਚ
ਮਿਹਰਬਾਨੀ ਜੀ ਧੰਨਵਾਦ ਜੀ ਧੰਨਵਾਦ ਮਿਹਰਬਾਨੀ ਇੱਕ ਹੋਰ ਕਾਲਰ ਸਾਡੇ ਨਾਲ ਨੇ ਨਿੱਘਾ ਸਵਾਗਤ ਜੀ ਤੁਹਾਡਾ
ਹਾਂਜੀ ਬ੍ਰਦਰ ਸਾਹਿਬ
ਸਤਿ ਸ੍ਰੀ ਅਕਾਲ
ਜੀ ਸਤਿ ਸ੍ਰੀ ਅਕਾਲ ਦੇਖੋ ਜੀ ਗੱਲ ਇਹ ਆ ਭਾਈ ਚੱਲ ਮੈਂ ਮਿਡਲ ਏਸ਼ੀਅਨ ਦੀ ਗੱਲ ਕਰਨ ਲੱਗਾ ਥੋੜੀ ਜੀ ਹੁਣ ਦੇਖੋ ਇਹਨਾਂ ਨੂੰ ਕੁੱਟੀ ਜਾਂਦੇ ਆ ਸਾਰੇ ਇਕੱਠੇ ਕਿਉਂ ਨੀ ਹੁੰਦੇ ਉਹ ਇਕੱਠੇ ਤਾਂ ਨੀ ਹੁੰਦੇ ਉੱਥੇ ਚੌਧਰ ਦੇ ਭੁੱਖਾ ਸਾਰਿਆਂ ਲਈ ਸਾਊਦੀ ਅਰਬ ਵੱਡਾ ਬਣਿਆ ਪਿਆ ਸਦਾਮ ਹੁਸੈਨ ਦਾ ਤੇਲ ਚੋਰੀ ਕੀਤਾ ਜੀ ਜੋ 70-88 ਤੱਕ ਲੜਾਈ ਲੱਗੀ ਸੀ ਰਾਨ ਰੱਖਦੀ ਕੁਵੈਤ ਨੇ ਕੀਤਾ ਸੀਗਾ ਯੂਏਈ ਨੇ ਕੀਤਾ ਸੀਗਾ ਉਹ ਤੇਲ ਦੇ ਪੈਸੇ ਮੰਗਣ ਲੱਗੇ ਲੜਾਈ ਤੋਂ ਬਾਅਦ ਉਹਨਾਂ ਨੇ ਘੜਾ ਚੌਧਰੀਆਂ ਨੇ ਕਰਕੇ ਨਾ ਕਰਕੇ ਤੇ ਫਿਰ ਸਾਊਦੀ ਅਰਬ ਲੜਕੇ ਜਦੋਂ ਹਮਲਾ ਕੀਤਾ ਸਦਾਮ ਨੇ ਤਾਂ ਫਿਰ ਉਹ ਉਹਨਾਂ ਨੇ ਅਮਰੀਕਾ ਦੀ ਕਿੰਨੇ ਸਾਲ ਹੋ ਗਏ, ਕਿਉਂ ਨੀ ਹੋਰ ਕੋਈ ਕੰਟਰੀ ਇਹਨਾਂ ਨੇ ਵੇਚਣ ਵਾਲੂ ਕੀਤੀ ਹੋਵੇ, ਛੇਵਾਂ ਸੱਤਵਾਂ ਅੱਠਵਾਂ ਮੈਂਬਰ ਕਿਉਂ ਨੀ ਬਣਾਇਆ? ਇਹ ਆਪਸ ਵਿੱਚ ਫਸਟ ਵਾਰ ਵੀ ਇਹਨਾਂ ਦੀ ਯੂਰਪ ਤੇ ਰਸ਼ੀਆ ਦੀ ਖਿੱਚੋ ਤਾਣ ਕਰਕੇ ਲੱਗੀ ਸੀਗੀ, ਬਾਅਦ ਚ ਵੀ ਉਹੀ ਆ। ਇਹ ਪੰਜੇ ਪ੍ਰਧਾਨਾਂ ਦੀ ਲੜਾਈ ਆ ਚੌਧਰ ਦੀ, ਇਹ ਗਰੀਬ ਦੇਸ਼ਾਂ ਨੂੰ ਕੁੱਟੀ ਜਾਂਦੇ ਆ ਇਹ, ਜੇ ਕਹਿੰਦੀ ਵੀ ਲੜਾਈ ਹਟਾਉਣ ਵਾਲੇ ਨੀ ਹੈਗੇ, ਇਹ ਤਾਂ ਲੜਾਈਆਂ ਲਾਉਣ ਵਾਲੇ ਆ ਬਰਾੜ ਸਾਹਿਬ, ਲੜਾਈਆਂ ਲਾ ਲਾ ਕੇ ਲੋਕਾਂ ਨੂੰ ਮਾਰਦੇ ਆ, ਗਰੀਬਾਂ ਨੂੰ, ਕੋਈ ਦੇਸ਼ ਉੱਠਣ ਨੀ ਦੇਣਾ ਇਹਨਾਂ ਲੋਕਾਂ ਨੇ, ਇਹ ਆਪਦੀ ਚੌਧਰ ਭਾਰ ਗਿਆ ਜੀ ਇਹ। ਬਸ ਇਹੀ ਮੈਂ ਤਾਂ ਕਹਿਣਾ ਸੀਗਾ ਵੀ ਇਹਦੇ ਚ ਕੁਛ ਨੀ ਹੈਗਾ, ਲੋਕਾਂ ਨੂੰ ਭੰਬਲ ਭੂਸੇ ਪਾਈ ਜਾਂਦੇ ਆ, ਗਰੀਬਾਂ ਨੂੰ ਦਿੰਦੇ ਕੁਛ ਨੀ, ਜਿਵੇਂ ਆਪਾਂ ਕਹਿੰਦੇ ਵੀ ਲੇਬਰ ਨੂੰ ਕੁਛ ਨੀ ਪੇ ਕਰਦੇ, ਇਹਨਾਂ ਤੋਂ ਪੁੱਟ ਪੁੱਟ ਕੇ ਖੂਨ ਚੀ ਪੀ ਕੇ ਕੰਮ ਕਰਾਉਂਦੇ ਸਾਤੋਂ ਇਹ। ਇਹ ਸਭ ਚੌਧਰਾਂ ਨੇ ਜੀ ਸਾਰੀ, ਇਹਨਾਂ ਦੀ ਅਸਲਾ ਵੇਚੀ ਜਾਂਦੇ ਆ, ਗਰੀਬਾਂ ਨੂੰ ਦੇਸ਼ਾਂ ਨੂੰ ਮਾਰੀ ਜਾਂਦੇ ਆ ਇਹ, ਇਹਨਾਂ ਨੂੰ ਕੁਛ ਨੀ ਹੋਣਾ, ਪੋਲਿਸੀ ਅਮਰੀਕਾ ਵੀ ਆ ਗਈ, ਹੁਣ ਫਲਾਨਾ ਆ ਗਿਆ, ਟਰੰਪ ਆ ਗਿਆ, ਬੜੇ ਡਰ ਗਿਆ ਜੀ ਹੋ ਗਏ, ਕਿਸੇ ਨੂੰ ਕੁਛ ਨੀ ਹੋਣਾ ਜੀ, ਇਹ ਸਭ ਪੰਜ ਪ੍ਰਧਾਨ ਆ ਜਿਹੜੇ ਰਲ ਮਿਲ ਕੇ ਚੱਲਦੇ ਆ ਜੀ। ਆ ਨਾਟੋ ਬਣਾਈ ਆ ਜਿਹੜੀ, ਉਹ ਰਸ਼ੀਆ ਦੇ ਮਗਰ ਪਏ ਪਏ ਸਾਰੇ, ਯੂਕਰੇਨ ਮਗਰ ਮੁੱਕੋ ਤੋਂ ਉਹਨੂੰ ਧੱਕੀ ਜਾਂਦੇ ਆ, ਮਾਰੀ ਜਾਂਦੇ ਆ, ਵੀ ਚੱਕਦੇ ਫੱਟੇ ਚੱਕਦੇ ਫੱਟੇ, ਆਪ ਆਪ ਕਹਾ ਨੀ ਹੁੰਦਾ ਕੋਈ ਇਹਨਾਂ ਦਾ, ਇਹ ਸਭ ਥੇਲਾ ਹੀ ਨੇ ਜੀ ਸਾਰੀ ਇਹਨਾਂ ਦੀਆਂ। ਕੋਈ ਜਿਵੇਂ ਹਿਊਮਰੇਟਸ ਜਾਂ ਕੋਈ ਕਿਸੇ ਦੀ ਰਾਖੀ ਵਾਲਾ ਬੰਦਾ ਨੀ, ਹਿਊਮਰੇਟਸ ਖੁਦ ਕਰਵਾ ਰਹੀ ਆਪ ਕੰਮ ਇਹ, ਜਦੋਂ ਨੇ ਯੂਏ ਨੂੰ ਬਣੀ ਆ ਉਦੋਂ ਦੀਆਂ ਲੜਾਈਆਂ ਲੜ ਰਹੇ ਸਾਰੇ ਇਹ।
ਮਿਹਰਬਾਨੀ ਜੀ, ਮਿਹਰਬਾਨੀ। ਸੋਨੇ ਦੀ ਸਵੇਰ ਜਦੋਂ ਆਉ ਹਾਣੀਆਂ, ਨੱਚੂਗਾ ਅੰਬਰ ਧਰਤੀ ਗਾਉ ਹਾਣੀਆਂ। ਪ੍ਰੋਬਲਮ ਇਹ ਹੈ ਅਜੇ ਤੱਕ ਲੋਕ ਸੁੱਤੇ ਪਏ ਨੇ ਨਾ, ਜਦੋਂ ਲੋਕ ਉੱਠ ਖੜੇ ਲੋਕਾਂ ਨੇ ਆਪੇ ਸਾਰਿਆਂ ਨੂੰ ਸਿੱਧੇ ਕਰ ਦੇਣਾ। ਪ੍ਰੋਬਲਮ ਤਾਂ ਇਹ ਹੈ ਲੋਕ ਆਮ ਲੋਕ ਨੇ ਨਾ ਜਿਹੜੇ, ਸਮੱਸਿਆ ਇਹ ਆ ਆਮ ਲੋਕਾਂ ਚ ਬੜੀ ਤਾਕਤ ਆ ਜੀ, ਆਮ ਲੋਕਾਂ ਨੇ ਸਲਤਨਤਾਂ ਬਦਲਤੀਆਂ ਜੀ, ਪਰ ਆਮ ਲੋਕ ਸੁੱਤੇ ਹੋਏ ਨੇ, ਆਮ ਲੋਕਾਂ ਨੂੰ ਆਪਣੀ ਤਾਕਤ ਦਾ ਹੀ ਨਹੀਂ ਪਤਾ ਗਾ। ਸਾਰੇ ਦੇਸ਼ਾਂ ਦੇ ਵਿੱਚ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਉੱਲੂ ਬਣਾ ਕੇ ਰੱਖਿਆ, ਇਹਨਾਂ ਨੇ ਮੂਰਖ ਬਣਾ ਕੇ ਰੱਖਿਆ ਹੋਇਆ, ਇਹ ਲਟੇਰੇ ਨੇ ਜੀ ਸਾਰੇ। ਤੁਸੀਂ ਫਸਟ ਵਰਲਡ ਵਾਰ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਆਮ ਲੋਕ ਇਕੱਠੇ ਹੁੰਦੇ ਨੇ। ਸੈਕੰਡ ਫਸਟ ਵਰਲਡ ਵਾਰ ਤੋਂ ਬਾਅਦ, ਸੈਕੰਡ ਵਰਲਡ ਵਾਰ ਨਾ, ਫਸਟ ਵਰਲਡ ਵਾਰ ਤੋਂ ਬਾਅਦ ਲੀਗ ਆਫ ਨੇਸ਼ਨਸ ਬਣੀ ਸੀ, ਜਦੋਂ ਉਹ ਦੂਸਰੀ ਸੰਸਾਰ ਜੰਗ ਹੋ ਗਈ ਰੋਕ ਨਹੀਂ ਸਕੇ, ਫਿਰ ਉਦੋਂ ਬਾਅਦ UN ਬਣ ਗਈ ਵੀ ਚਲੋ ਭਾਈ ਕੋਈ ਨੀ ਆਪਾਂ ਨਵੇਂ ਢੰਗ ਤਰੀਕੇ, ਉਸ ਤੋਂ ਬਾਅਦ ਕੋਲਡ ਵਾਰ ਸ਼ੁਰੂ ਹੋ ਗਈ ਹੈ ਨਾ। ਤੇ ਇਹ ਜਿਹੜੇ ਤਕੜੇ ਦੇਸ਼ ਨੇ ਜੀ, ਤਕੜੇ ਦੇਸ਼ ਨੇ ਇਹ ਆਪਣੇ ਹਿੱਤ ਵੇਖਦੇ ਨੇ, ਗਰੀਬ ਮੁਲਕਾਂ ਨੂੰ ਉਹਨਾਂ ਦੇ ਨੈਚੁਰਲ ਰਿਸੋਰਸਿਸ ਨੂੰ ਲੁੱਟੀ ਜਾਂਦੇ ਨੇ, ਸਾਰਿਆਂ ਦੇ ਸਾਹਮਣੇ ਆ ਜੀ, ਸਪਸ਼ਟ ਆ ਗੱਲ।
ਹੁਣ ਕਰੰਟ ਮੁੱਦੇ ਤੇ ਹਮਾਸ ਦੇ ਵਿੱਚ ਲੱਖਾਂ ਬੰਦੇ ਮਰ ਗਏ ਨੇ, UN ਨੂੰ ਬੈਠੀ ਤਮਾਸ਼ਾ ਵੇਖੀ ਜਾਂਦੀ ਆ, ਉੱਥੇ ਯੂਕਰੇਨ ਰਸ਼ੀਆ ਚ
ਫਲਸਤੀਨ ਦੇ ਵਿੱਚ। ਹਾਂਜੀ ਬਿਲਕੁਲ, ਆਪਾਂ ਫਲਸਤੀਨ ਦੀ ਗੱਲ ਕਰਕੇ ਗਏ ਆ ਜੀ। ਇੱਕ ਤਾਂ ਹੁੰਦਾ ਨਾ ਫੌਜੀ ਲੜ ਰਹੇ ਆ, ਉੱਥੇ ਤਾਂ ਬੱਚੇ ਆਮ, ਤੁਸੀਂ ਹਾਲਾਤ ਦੇਖੋ ਜੀ, ਬਹੁਤ ਬੁਰਾ ਹਾਲ ਆ ਜੀ, ਬਹੁਤ ਬੁਰਾ ਹਾਲ ਆ।
ਜਿਵੇਂ ਆਪਾਂ ਕਹਿੰਦੇ ਵੀ ਲੋਕ ਇਕੱਠੇ ਹੋਣਗੇ, ਬਰਾੜ ਸਾਹਿਬ ਉਹ ਲੈਨਰ ਗਰਾਂਡ ਵੇਲੇ ਜਦੋਂ ਹੋਇਆ ਸੀ ਰਸ਼ੀਆ ਚ ਉੱਠਿਆ ਸੀ ਮੂਵਮੈਂਟ, ਇਹ ਹੁਣ ਉਹ ਗੱਲ ਤਾਂ ਹੈ ਨੀ, ਹੁਣ ਇਹਨਾਂ ਨੇ ਲੋਕਾਂ ਨੂੰ ਪਾੜਤਾ, ਅਸੀਂ ਵੀ ਕੁਛ ਲੋਕ ਸਵਾਰਥ ਹੋ ਗਏ, ਅਸੀਂ ਆਪਣੇ ਢਿੱਡ ਨਾਲ ਜੁੜ ਗਏ, ਬਈ ਯਾਰ ਮੈਨੂੰ ਕੁਛ ਮਿਲਦਾ ਤਾਂ ਮੈਂ ਕਿਉਂ ਬੋਲਾਂ, ਅਸੀਂ ਇੱਥੇ ਆ ਗਏ ਹਾਂ, ਮੇਰੇ ਨੀ ਖਿਆਲ ਵੀ ਹੁਣ ਲੋਕਾਂ ਦੀ ਏਕਤਾ, ਹਾਂ ਜਮਾਂ ਹੀ ਭੁੱਖਮਰੀ ਪੈ ਗਈ, ਘਰਾਂ ਤੋਂ ਬੇਘਰ ਹੋ ਗਏ, ਫੇਰ ਹੋਣਗੇ ਆਊਟ, ਉਹਨਾਂ ਚਿਰ ਨੀ ਹੋਣਾ, ਉਹਨਾਂ
ਹੋਣਗੇ ਜੀ, ਹੋਣਗੇ ਹੋਣਗੇ।
ਮਿਲੀਅਨਸ
ਆਫ ਪੀਪਲ ਆ ਜਿਹੜੇ, ਉਹਨਾਂ ਨੇ ਦੁਨੀਆਂ ਚ ਥਾਂ ਥਾਂ ਤੇ ਪ੍ਰੋਟੈਸਟ ਕੀਤੇ ਨੇ ਵੀ ਫਲਸਤੀਨ ਦੇ ਵਿੱਚ ਔਰਤਾਂ ਮਰ ਰਹੀਆਂ, ਬੱਚੇ ਮਰ ਰਹੇ ਨੇ, ਹਾਸਪਿਟਲ ਦੇ ਉੱਤੇ ਅਟੈਕ ਹੋ ਰਹੇ ਨੇ, ਖੁਦ ਅਮਰੀਕਾ ਦੇ ਵਿੱਚ ਵਿਰੋਧ ਹੋਏ ਨੇ ਜੀ, ਯੂਨੀਵਰਸਿਟੀਜ਼ ਦੇ ਵਿੱਚ ਨਵੇਂ ਬੱਚੇ, ਯੰਗ ਬੱਚੇ ਵਿਰੋਧ ਕਰ ਰਹੇ ਆ ਜੀ। UN ਤਾਂ ਮਤੇ ਪਾਸ ਕਰ ਸਕਦਾ ਜੀ, ਉਹਨਾਂ ਨੇ ਮਤੇ ਤੱਕ ਪਾਸ ਕਰਤੇ ਆ, ਹੋਰ ਕੀ ਕਰ ਸਕਦੇ ਆ, ਇਹ ਤਾਂ ਫਿਰ ਹੁਣ ਲੋਕਾਂ ਨੇ ਵੇਖਣਾ ਜਾਂ ਵੀ ਇਹ ਆਰਗੇਨਾਈਜੇਸ਼ਨ ਜਿਹੜੀ ਕਿੰਨੇ ਸਕਸੈਸਫੁਲ ਨੇ, ਸਾਰੇ ਦੇਸ਼ਾਂ ਦੇ ਵਿੱਚ ਲੁਟੇਰਿਆਂ ਦੀਆਂ ਸਰਕਾਰਾਂ ਨੇ ਜੀ, ਇਸ ਤੋਂ ਉੱਤੇ ਹੁਣ ਕੀ ਕਹੀਏ, ਹੈ ਨਾ।
ਕੋਈ ਮਨੁੱਖੀ ਰੱਖਾਂ ਦਾ ਰਾਖਾ ਕੋਈ ਨੀ ਹੈਗਾ, ਮਨੁੱਖਾਂ ਦਾ ਰਾਖਾ ਬਿਲਕੁਲ ਨੀ ਹੈਗਾ, ਕੁਛ ਲੁਟੇਰਿਆ ਖੂਨ ਪੀਂਦੇ ਜੀ ਸਾਡਾ ਸਾਰੇ,
ਧੰਨਵਾਦ ਜੀ। ਕੱਲੇ ਇਕੱਠੇ ਹੋਣ ਨਾਲ ਗੱਲ ਨੀ ਬਣਦੀ, ਵਿਗਿਆਨਕ ਵਿਚਾਰਧਾਰਾ, ਪਾਲਿਸੀਜ ਕਿਹੋ ਜਿਹੀਆਂ ਨੇ ਲੋਕਾਂ ਦੇ ਪੱਖ ਚ, ਜਿਹੜੀ ਜਿਹੜੀ ਜਿਹੜਾ ਸਟਰਗਲ ਆ, ਜਦੋਂ ਜਦੋਂ ਲੋਕ ਆਪ ਜਾਗਦੇ ਨੇ ਜੀ, ਫੇਰ ਹੀ ਮਸਲਾ ਹੱਲ ਹੁੰਦਾ। ਵਾਜੀ ਵਾ, ਸਾਡਾ ਤਾਂ ਦੋ ਤਿੰਨ ਰੇਡੀਓ ਸੁਣਦੇ ਹੋ ਤੁਸੀਂ, ਬਸ ਇੰਨੇ ਲਈ ਧੰਨਵਾਦ, ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ ਜੀ। ਤੁਹਾਡੇ ਜਿਹੜੀ ਫਰਸਟ੍ਰੇਸ਼ਨ ਆ ਨਾ ਆਮ ਬੰਦੇ ਦੀ, ਆਪਾਂ ਸਮਝ ਸਕਦੇ ਹਾਂ। ਦੇਖੋ ਪਤਾ ਕੀ ਆ, ਹੈਰਾਨੀ ਹੁੰਦੀ ਆ, ਕਈ ਵਾਰੀ ਦੁੱਖ ਵੀ ਹੁੰਦਾ ਵੀ ਇਸ ਯੁੱਗ ਦੇ ਵਿੱਚ ਜਿਉਂ ਰਹੇ ਹਾਂ, ਜਦੋਂ ਦੁਨੀਆਂ ਦੇ ਕਿਸੇ ਕੋਨੇ ਦੇ ਉੱਤੇ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਬੰਬ ਬੰਦੂਕਾਂ ਦੇ ਨਾਲ ਬੱਚਿਆਂ ਨੂੰ ਮਾਰਿਆ ਜਾ ਰਿਹਾ, ਬਹੁਤ ਦੁੱਖ ਹੁੰਦਾ। ਕਦੇ ਕਲਪਨਾ ਕਰਕੇ ਵੇਖੋ ਵੀ ਆਪਾਂ ਉਸ ਏਰੀਏ ਦੇ ਵਿੱਚ ਜੰਮੇ ਹੋਈਏ, ਕੀ ਬਣੇ, ਹੈ ਨਾ। ਇਹ ਜਿਹੜੀ ਖਿੱਚ ਆ ਨਾ, ਇਨਸਾਨ ਦੀ ਇਨਸਾਨ ਦੇ ਨਾਲ ਇਹੀ ਮੁਹੱਬਤ ਆ। ਇਸ ਮੁਹੱਬਤ ਨੂੰ ਕੋਈ ਤੋੜ ਨਹੀਂ ਸਕਦਾ ਜੀ, ਠੀਕ ਹੈ, ਕੁਛ ਨਹੀਂ ਕਰ ਸਕਦੇ। ਉਹਨਾਂ ਦੇ ਪ੍ਰਤੀ ਹਮਦਰਦੀ ਦੇ ਚਾਰ ਸ਼ਬਦ ਉਹੋ ਹੀ ਕਾਫੀ ਹੁੰਦੇ ਨੇ, ਹੈਨਾ। ਖੈਰ ਜੀ, ਧੰਨਵਾਦ ਤੁਹਾਡਾ, ਕਾਲਰ ਨੇ ਕਾਲ ਕੀਤੀ। ਲਓ ਜੀ, ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈਂਦੇ ਹਾਂ।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵ ਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵ ਲੋਕ ਕੰਸਟਰਕਸ਼ਨ 410-841-4178।
ਉਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, Mississauga, ਡੇਲ ਮੁੰਡੀ, ਰੀਅਲ ਸਟੇਟ ਐਕਸਪਰਟ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਮੈਂ ਪਹਿਲਾਂ ਵੀ ਤੁਹਾਡੇ ਕੋਲ ਕਈ ਵਾਰੀ ਗੱਲ ਕੀਤੀ ਹੈ ਕਿ ਜੇ ਤੁਸੀਂ ਪ੍ਰੋਪਰਟੀ ਲੱਭ ਰਹੇ ਹੋ ਕੋਈ, ਦੇਖੋ ਜਿਹੜੇ ਖੁਸ਼ ਨੇ ਆਪਣੇ ਘਰਾਂ ਚ, ਬਹੁਤ ਵਧੀਆ ਗੱਲ ਆ ਜੀ, ਤੁਸੀਂ ਬੜੀਆਂ ਮਿਹਨਤਾਂ ਕੀਤੀਆਂ, ਸੰਤੁਸ਼ਟ ਹੋ ਆਪਣੀ ਲਾਈਫ ਤੋਂ ਜਿਹੜੇ ਘਰ ਚ ਰਹਿ ਰਹੇ ਹੋ, ਚੰਗੀ ਗੱਲ ਆ। ਪਰ ਜੇ ਤੁਸੀਂ ਅਪਗ੍ਰੇਡ ਕਰਨਾ, ਜੇ ਤੁਸੀਂ ਘਰ ਲੱਭ ਹੀ ਰਹੇ ਹੋ ਤਾਂ ਮਹਿੰਗਾ ਘਰ ਲੈਣ ਦੀ ਬਜਾਏ ਕਿਉਂ ਨਾ, ਜੇ ਤੁਹਾਨੂੰ 1.5-2 ਲੱਖ ਤੇ ਜਿਹੜਾ ਸਸਤਾ ਘਰ ਮਿਲ ਰਿਹਾ ਤੁਸੀਂ ਉਹ ਕਿਉਂ ਨਾ ਲਓ, ਕਦੇ ਇਹ ਸੋਚਿਓ। ਜਾਂ ਜੇ ਤੁਸੀਂ ਪਲੈਨਿੰਗ ਬਣਾਈ ਆ ਵੀ ਅਗਲੇ ਸਾਲ ਚ ਲਵਾਂਗੇ, ਦੋਸਤੋ ਜਿਵੇਂ ਜਿਵੇਂ ਇੰਟਰਸਟ ਰੇਟ ਘਟ ਰਹੇ ਨੇ ਕੀਮਤਾਂ ਵੱਧ ਜਾਣੀਆਂ ਨੇ, ਇਹ ਨਾ ਭੁੱਲੋ ਤੁਸੀਂ। ਬਹੁਤ ਸਾਰੇ ਸਾਡੇ ਚ ਲੋਕ ਸੋਚਦੇ ਨੇ ਪਤਾ ਨੀ ਜੀ ਘਰਾਂ ਨੇ ਤਾਂ ਰੋਲਣ ਲੱਗ ਜਾਣਾ, ਕੋਈ ਖਰੀਦਣ ਨਾਲ ਨਹੀਂ ਆਉਂਦਾ। ਨਾ ਜੀ, ਨਾ ਨਾ, ਇਹ ਜੀ ਕੋਈ ਗੱਲ ਨੀ ਹੈਗੀ। ਵੱਡੇ ਘਰਾਂ ਦੀਆਂ ਕੀਮਤਾਂ ਬਹੁਤ ਥੱਲੇ ਆ ਗਈਆਂ ਨੇ, ਪਰ ਜਿਹੜੇ 8-9 ਲੱਖ ਮਿਲੀਅਨ ਡਾਲਰ ਦੇ ਘਰ ਨੇ ਉਹ ਅੱਜ ਵੀ ਨੀ ਲੱਭ ਰਹੇ ਵਧੀਆ ਘਰ। ਮੈਂ ਵਧੀਆ ਘਰਾਂ ਦੀ ਗੱਲ ਕਰ ਰਿਹਾ। ਤੇ ਇਹ ਕੀਮਤਾਂ ਜਿਵੇਂ ਜਿਵੇਂ ਇੰਟਰਸਟ ਰੇਟ ਘਟ ਗਿਆ ਤੇ ਮੋਰਗੇਜ ਰੂਲਸ ਰਿਲੈਕਸ ਹੋਏ, ਜਿਵੇਂ ਜਿਵੇਂ ਰੈਸਟ੍ਰਿਕਸ਼ਨ ਘਟੀਆਂ ਮੋਰਗੇਜ ਅਪਰੂਵਲ ਤੇ, ਇਹਨਾਂ ਦੀ ਕੀਮਤਾਂ ਨੇ ਵੱਧ ਜਾਣਾ। ਤੇ ਪਾਵਰ ਆਫ ਸੇਲ ਵਾਲੇ ਘਰ ਆਲਰੇਡੀ ਤੁਹਾਨੂੰ 1.5-2 ਲੱਖ ਸਸਤੇ ਮਿਲਦੇ ਹੁੰਦੇ ਨੇ, ਤੇ ਤੁਸੀਂ ਤੁਹਾਨੂੰ ਪੂਰਾ ਦਿਖਾ ਕੇ ਵੀ ਆਹ ਦੇਖੋ ਇਸ ਏਰੀਏ ਚ ਆਹ ਘਰ ਹੈ, ਇੰਨੇ ਕੁ ਸਕੁਅਰ ਫੀਟ ਦਾ, ਇੰਨੇ ਦਾ ਵੀ ਕਿਹਾ ਘਰ, ਤੁਹਾਨੂੰ 1.5 ਲੱਖ ਸਸਤਾ ਮਿਲ ਰਿਹਾ, 2 ਲੱਖ ਸਸਤਾ ਮਿਲ ਰਿਹਾ। ਸੰਪਰਕ ਕਰਿਓ ਜੀ ਤੁਸੀਂ 6477-3008436, 647-384-36 ਜਾਂ ਰਾਣਾ ਜੀ ਦਾ ਨੰਬਰ ਵੀ ਤੁਹਾਨੂੰ ਦੇ ਦਿੰਦਾ 905-915-84-84 ਤੇ ਤੁਸੀਂ ਸੰਪਰਕ ਕਰ ਲਿਓ। ਗੱਲ ਚੱਲਦੀ ਸੀ ਜੀ ਜਿਹੜਾ ਕੁਛ ਹੋ ਰਿਹਾ ਫਲਸਤੀਨ ਦੇ ਵਿੱਚ, ਫਲਸਤੀਨੀਅਨ ਦੇ ਨਾਲ ਜੋ ਕੁਝ ਇਜ਼ਰਾਈਲੀਜ਼ ਕਰ ਰਹੇ ਨੇ। ਰਿਮੈਂਬਰੈਂਸ ਡੇ ਦੀ ਗੱਲ ਵੀ ਚੱਲੀ। ਮੈਂ ਤੁਹਾਨੂੰ ਇੱਕ ਖਬਰ ਸੁਣਾਉਣਾ ਵੀ ਜਦੋਂ ਕੋਈ ਮੂਵਮੈਂਟ ਨਾ ਲੋਕਾਂ ਦੇ ਮਨਾਂ ਦੇ ਵਿੱਚ ਚਲੀ ਜਾਂਦੀ ਹੈ, ਜਦੋਂ ਬੱਚਿਆਂ ਤੱਕ ਨਾਲ ਇੰਨਾ ਧੱਕਾ ਹੋ ਜਾਂਦਾ, ਉਹ ਮੂਵਮੈਂਟ ਨਾ ਤੁਸੀਂ ਲੱਖ ਜਬਰ ਦੇ ਨਾਲ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ, ਖਤਮ ਨਹੀਂ ਹੁੰਦੀ। ਮੈਂ ਵੀਡੀਓ ਦੇਖਦਾ ਸੀਗਾ, 10 ਸਾਲ ਦਾ ਬੱਚਾ ਹੋਣਾ, ਉਹ ਆਪਦੇ ਛੋਟੇ ਭਰਾ ਨੂੰ ਚੱਕ ਕੇ ਲੈ ਕੇ ਜਾ ਰਿਹਾ, ਉਹਦੇ ਬੰਬ ਦਾ ਕੋਈ ਸ਼ਰ੍ਹਾ ਵੱਜਿਆ ਤੇ ਉਹ ਥੱਕਿਆ ਹੋਇਆ, ਉਹਨੂੰ ਪੁੱਛਦੇ ਨੇ। ਰੋਜ਼ ਵੀਡੀਓ ਤੁਸੀਂ ਵੀ ਵੇਖਦੇ ਹੋ। ਇਹ ਜਿਹੜੀ ਇਹ ਖ਼ਬਰ ਆ ਜੀ, ਜਿਹੜੀ ਮੈਂ ਹੁਣ ਦੇ ਰਿਹਾ ਨੈਸ਼ਨਲ ਪੋਸਟ ਦੇ ਹਵਾਲੇ ਨਾਲ ਆ, ਕੈਨੇਡੀਅਨ ਸਰੋਗੇਟ ਮਦਰਸ ਰਿਫਿਊਜ਼ਿੰਗ ਟੂ ਕੈਰੀ ਇਜ਼ਰਾਈਲੀ ਬੇਬੀਜ਼। ਤੁਹਾਨੂੰ ਪਤਾ ਜਿਨ੍ਹਾਂ ਦੇ ਕਪਲਸ ਦੇ ਜਾਂ ਇੰਡੀਵਿਜੁਅਲ ਬੱਚੇ ਚਾਹੁੰਦੇ ਹੁੰਦੇ ਨੇ, ਕਪਲਸ ਦੇ ਬੱਚੇ ਨਹੀਂ ਹੁੰਦੇ, ਤਾਂ ਸਰੋਗੇਟ ਮਦਰ ਆ ਜਿਹੜੀ ਉਹ ਕੋਈ ਜਿਹੜੀ ਔਰਤ ਹੁੰਦੀ ਹੈ, ਉਹ ਉਹਦੇ ਸਰੀਰ ਦੇ ਵਿੱਚ ਫਿਰ ਉਹ ਬੱਚਾ ਜਿਹੜਾ ਉਹ ਵੱਧਦਾ ਫੁੱਲਦਾ। ਸਰੋਗੇਟ ਮਦਰ ਕਹਿੰਦੇ ਆ ਉਹਨੂੰ, ਐਕਚੁਅਲ ਮਦਰ ਕੋਈ ਹੋਰ ਹੁੰਦੀ ਹੈ, ਸਰੋਗੇਟ ਮਦਰ ਆ ਜਿਹੜਾ ਉਹ ਮਾਂ ਦੇ ਪੇਟ ਦੇ ਵਿੱਚ ਬੱਚਾ ਜਿਹੜਾ ਵੱਧਦਾ ਫੁੱਲਦਾ। ਮਾਡਰਨ ਮੈਡੀਕਲ ਸਿਸਟਮ ਆ ਜਿਹੜਾ ਉਹਦੇ ਰਾਹੀਂ ਇਹ ਸੰਭਵ ਹੋ ਸਕਿਆ। ਹੁਣ ਜਿਹੜੇ ਕਈ ਜਿਹੜੀਆਂ ਏਜੰਸੀਜ਼ ਕੰਮ ਕਰਦੀਆਂ ਨੇ, ਤੇ ਉਹ ਏਜੰਸੀਜ਼ ਨੇ ਖਬਰ ਦਿੱਤੀ ਹੈ ਵੀ ਜਿਹੜੀਆਂ ਕੈਨੇਡੀਅਨ ਸਰੋਗੇਟ ਮਦਰਸ ਨੇ ਨਾ, ਉਹ ਰਿਫਿਊਜ਼ ਕਰ ਰਹੀਆਂ। ਦੋ ਏਜੰਸੀਜ਼ ਨੇ ਕਿਹਾ ਇਹ ਜੀ, ਉਹ ਕਹਿੰਦੇ ਜੀ ਅਸੀਂ ਇਜ਼ਰਾਈਲੀਜ਼ ਨੇ ਜਿਹੜੇ ਉਨ੍ਹਾਂ ਦੇ ਬੱਚੇ ਨਹੀਂ ਅਸੀਂ ਪੈਦਾ ਕਰਾਂਗੇ। ਤੁਸੀਂ ਦੇਖੋ ਗੱਲ ਕਿਸ ਹੱਦ ਤੱਕ ਚਲੀ ਗਈ ਆ। ਉਹ ਕਹਿੰਦੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ, ਪਰ ਇੱਕ ਕਾਰਨ ਇਹ ਹੈ, ਉਹ ਕਹਿੰਦੇ ਇਜ਼ਰਾਈਲ, ਦੇਖੋ ਜਨਰਲਾਈਜ਼ ਨਹੀਂ ਕਰਨਾ ਚਾਹੀਦਾ, ਆਪਾਂ ਨੂੰ ਪਤਾ ਸਾਰੇ ਇਜ਼ਰਾਈਲੀਜ਼ ਮਾੜੇ ਨਹੀਂ ਤੇ ਸਾਰੇ ਫਲਸਤੀਨੀਅਨ ਚੰਗੇ ਨਹੀਂ, ਹਨਾ। ਟੈਰੋਰਿਸਟ ਗਰੁੱਪ ਆ ਜਿਹੜੇ ਉਹ ਟੈਰੋਰਿਸਟ ਹੀ ਆ, ਭਾਵੇਂ ਉਹ ਹਮਾਸ ਹੋਵੇ ਤੇ ਭਾਵੇਂ ਇਜ਼ਰਾਈਲੀ ਗਵਰਨਮੈਂਟ ਖੁਦ ਹੋਵੇ, ਹਨਾ। ਪਰ ਜਦੋਂ ਆਮ ਲੋਕਾਂ ਦੀ ਗੱਲ ਆ ਜਾਂਦੀ, ਆਮ ਲੋਕ ਇਸ ਲੈਵਲ ਤੱਕ ਸੋਚਣ ਲੱਗ ਜਾਂਦੇ ਨੇ। ਜਿਹੜੀਆਂ ਏਜੰਸੀਜ਼ ਨੇ ਉਹ ਕਹਿੰਦੇ ਜਿਹੜੇ ਸਰੋਗੇਟ ਮਦਰਸ ਬਣਨਾ ਚਾਹੁੰਦੀਆਂ ਨੇ, ਉਹ ਕਹਿੰਦੇ ਅਸੀਂ ਇਜ਼ਰਾਈਲੀ ਬੇਬੀਜ਼ ਨੂੰ ਜਨਮ ਨਹੀਂ ਦੇਣਾ, ਕਿਉਂਕਿ ਇਨ੍ਹਾਂ ਵਿੱਚੋਂ ਜਿਹੜੇ ਕੁਝ ਲੋਕ ਆ ਉਹ ਫਲਸਤੀਨੀਅਨ ਜੈਨੋਸਾਈਡ ਲਈ ਰਿਸਪੋਂਸੀਬਲ ਨੇ। ਜਦੋਂ ਗੱਲ ਇੱਥੋਂ ਤੱਕ ਚੱਲੀ ਜਾਵੇ, ਜਦੋਂ ਇਜ਼ਰਾਈਲ 'ਚ ਖੁਦ ਪ੍ਰੋਟੈਸਟ ਹੋਣ ਲੱਗ ਜਾਣ, ਜਦੋਂ ਅਮਰੀਕਾ ਦੇ ਵਿੱਚ ਜਿਊਜ਼ ਖੁਦ ਪ੍ਰੋਟੈਸਟ ਕਰਨ ਵੀ ਤੁਸੀਂ ਧੱਕਾ ਕਰਦੇ ਹੋ ਫਲਸਤੀਨ ਦੇ ਵਿੱਚ, ਇਹ ਜਿਹਾ ਕੁਝ ਨਹੀਂ ਅਸੀਂ ਚਾਹੁੰਦੇ। ਤੇ ਫਿਰ ਦੁਨੀਆਂ ਦੇ ਲੱਖਾਂ ਲੋਕਾਂ ਨੇ, ਮਿਲੀਅਨਸ ਆਫ ਲੋਕਾਂ ਨੇ ਪ੍ਰੋਟੈਸਟ ਕੀਤਾ ਜੀ। ਪ੍ਰੋਟੈਸਟ ਆਪਣੇ ਆਪ ਦੇ ਵਿੱਚ ਨਾ, ਇਹਨੂੰ ਤੁਸੀਂ ਪ੍ਰੋਟੈਸਟ ਨੂੰ ਨਾ ਐਂ ਨਾ ਸਮਝੋ ਵੀ ਪ੍ਰੋਟੈਸਟ ਐਵੇਂ ਹੁੰਦਾ, ਕੁਝ ਨਹੀਂ ਹੁੰਦਾ। ਇਹ ਪ੍ਰੋਟੈਸਟ ਦੇ ਲੌਂਗ ਟਰਮ ਇਫੈਕਟ ਹੁੰਦੇ ਨੇ, ਲੌਂਗ ਟਰਮ ਇਫੈਕਟ ਹੁੰਦੇ ਨੇ, ਆਉਣ ਵਾਲੀਆਂ ਜਨਰੇਸ਼ਨਸ ਤੱਕ ਇਹ ਇਫੈਕਟ ਜਾਂਦੇ ਨੇ। ਮੈਂ ਇੱਕ ਦਿਨ ਪਹਿਲਾਂ ਵੀ ਕਹਿ ਕੇ ਗਿਆ ਸੀ, ਅੱਜ ਜਿੰਨੀਆਂ ਵੀ ਸਹੂਲਤਾਂ ਅਸੀਂ ਮਾਣ ਰਹੇ ਹਾਂ, ਮੈਨੂੰ ਇਸ ਗੱਲ ਦਾ ਨਾ ਫਖਰ ਆ ਕਿ ਸਾਡੇ ਤੋਂ ਪਹਿਲੀਆਂ ਜਨਰੇਸ਼ਨਸ ਨੇ ਜਿਹੜੀਆਂ, ਉਨ੍ਹਾਂ ਨੇ ਬਹੁਤ ਸੰਘਰਸ਼ ਕੀਤੇ ਨੇ। ਪਹਿਲੀਆਂ ਜਨਰੇਸ਼ਨ 'ਚ ਇਹ ਨਹੀਂ ਸਾਡੇ ਪਿਓ ਦਾਦਾ ਹੀ ਨਹੀਂ ਹੁੰਦੇ, ਸਦੇ 100 ਸਾਲ ਪਹਿਲਾਂ, 150 ਸਾਲ, 200 ਸਾਲ ਪਹਿਲਾਂ ਲੋਕ ਬੋਲੇ ਨੇ, ਲੋਕਾਂ ਨੇ ਨਾਰੇ ਲਾ ਕੇ, ਲੋਕਾਂ ਨੇ ਇਕੱਠੇ ਹੋ ਕੇ, ਲੋਕਾਂ ਨੇ ਲੜ ਕੇ ਸਾਨੂੰ ਸਹੂਲਤਾਂ ਲੈ ਕੇ ਦਿੱਤੀਆਂ, ਜਿਹਦੇ ਵਿੱਚ ਸਾਡੀਆਂ ਆਹ ਸਿਹਤ ਦੀਆਂ ਸਹੂਲਤਾਂ, ਬੱਚਿਆਂ ਦੀ ਫ੍ਰੀ ਪੜ੍ਹਾਈ, ਯੂਨੀਵਰਸਿਟੀ ਐਜੂਕੇਸ਼ਨ, ਸਕੂਲਾਂ ਦੀ ਐਜੂਕੇਸ਼ਨ, ਬਜ਼ੁਰਗਾਂ ਨੂੰ ਜਿਹੜੇ ਬੈਨੀਫਿਟ ਮਿਲਦੇ ਨੇ, ਓਲਡ ਏਜ ਬੈਨੀਫਿਟਸ, ਜਾਂ ਜਿਨ੍ਹਾਂ ਦੇ ਕੋਲ ਕੰਮ ਹੈ ਨਹੀਂ ਉਹਨਾਂ ਨੂੰ ਪੈਸੇ ਮਿਲਦੇ ਨੇ, ਉਹਨਾਂ ਦਾ ਗੁਜ਼ਾਰਾ ਚੱਲਦਾ, ਇਹ ਸਭ ਸਾਨੂੰ ਸਾਡੇ ਤੋਂ ਪਹਿਲੀਆਂ ਜਨਰੇਸ਼ਨਸ ਨੇ ਲੜ ਕੇ, ਪ੍ਰੋਟੈਸਟ ਕਰਕੇ, ਜੇਲ੍ਹਾਂ 'ਚ ਜਾ ਕੇ, ਆਪਣੀਆਂ ਜਾਨਾਂ ਦੇ ਕੇ, ਖੁਦ ਜਿਹੜੀ ਵੋਟਿੰਗ ਤੱਕ ਦਾ ਅਧਿਕਾਰ ਜਿਹੜਾ ਸਾਨੂੰ ਦਿੱਤਾ ਜੀ, ਐਵੇਂ ਨਹੀਂ ਦਿੱਤਾ ਕਿਸੇ ਨੇ। ਇਸ ਕਰਕੇ ਬਲਵਿੰਦਰ ਵੀਰ ਜੀ ਮਾੜਾ ਜਿਹਾ ਇਸ਼ਾਰਾ ਕਰਕੇ ਗਏ ਸੀ, ਇਸ ਕਰਕੇ ਜੇ ਸਿਟੀ ਕੌਂਸਲ ਕੁਝ ਸੋਚ ਰਹੀਆਂ ਨੇ ਨਾ, ਭਾਵੇਂ ਕਿਸੇ ਵੀ ਮਸਲੇ ਕਰਕੇ, ਲਓ ਜੀ ਮਸਲਾ ਇਹਨਾਂ ਨੇ ਕੱਢਿਆ। ਪਹਿਲੀ ਗੱਲ ਤਾਂ ਸਾਡੇ ਲੋਕਾਂ ਦੀ ਨਾ ਸਮਝ ਦੇ ਤਰਸ ਆਉਂਦਾ, ਇਹ ਤਾਂ ਕਹਾ, ਇਹ ਤਾਂ ਤੁਸੀਂ ਇਹਦਾ ਉਸੇ ਤਰ੍ਹਾਂ ਇਹ ਵੀ ਕਿਸੇ ਦਾ ਮਾਂ ਦੀ ਦਾਲ ਖਾ ਕੇ ਤੇ ਪੇਟ ਖਰਾਬ ਹੋ ਗਿਆ, ਕਹਿੰਦਾ ਮਾਂ ਦੀ ਦਾਲ ਹੀ ਬੈਨ ਕਰ ਦਿਓ ਜੀ, ਮਾਂ ਦੀ ਦਾਲ ਨਹੀਂ ਹੋਣੀ ਚਾਹੀਦੀ ਦੁਨੀਆਂ 'ਚ, ਭਲਿਆ ਮਾਨਸਾ ਜੇ ਤੇਰੇ ਹਜ਼ਮ ਨਹੀਂ ਆਈ ਤਾਂ ਮਾਂ ਦੀ ਦਾਲ ਥੋੜਾ ਕੋਈ ਕਸੂਰ ਆ। ਜੇ ਕਿਸੇ ਨੇ ਪ੍ਰੋਟੈਸਟ ਗਲਤ ਕਰਤਾ ਹੈ ਜੀ, ਜੇ ਕਿਸੇ ਦਾ ਪ੍ਰੋਟੈਸਟ ਨਹੀਂ ਰਿਹਾ, ਉਸ ਤੋਂ ਅੱਗੇ ਕੁਛ ਗੱਲ, ਇਹਨਾਂ ਮਤਲਬ ਥੋੜਾ ਪ੍ਰੋਟੈਸਟ ਬੈਨ ਕਰ ਦਿਓ। ਪ੍ਰੋਟੈਸਟ ਪਬਲਿਕ ਪਲੇਸ ਦੇ ਉੱਤੇ ਕਿਤੇ ਵੀ ਹੋ ਸਕਦਾ ਜੀ, ਇਸ ਨੂੰ ਜੇ ਖੋਊਗਾ ਕੋਈ ਤਾਂ ਉਹ ਯਾਦ ਕਰ ਲੈ ਵੀ 3-4 ਸਾਲ ਬਾਅਦ ਉਹਨੇ ਲੋਕਾਂ 'ਚ ਆਉਣਾ, ਤੇ ਲੋਕਾਂ ਨੇ ਲੋਕ ਭਾਵੇਂ ਵੜਨ ਦੇਣ ਨਾ ਵੜਨ ਘਰੇ ਆਪਦੇ, ਪਰ ਸੜਕਾਂ ਦੇ ਉੱਤੇ ਉਹਨੂੰ ਚੱਲਣਾ ਨਾ ਔਖਾ ਹੋ ਜੂ, ਕਿਉਂਕਿ ਉਹ ਪਬਲਿਕ ਰੋਡ ਦੇ ਉੱਤੋਂ ਹੀ ਚੱਲ ਕੇ ਜਾਊਗਾ। ਆਪਦੇ ਨਾਲ ਜਿੰਨੀ ਮਰਜ਼ੀ ਮਿਲਟਰੀ ਲੈ ਆਵੇ ਜਦੋਂ ਚੋਣ ਲੜੂਗਾ, ਜਿੰਨੀ ਮਰਜ਼ੀ ਪੁਲਿਸ ਲੈ ਆਵੇ, ਪਰ ਲੋਕਾਂ ਨੇ ਉੱਥੇ ਪ੍ਰੋਟੈਸਟ ਕਰਨ ਲੱਗ ਜਾਣਾ, ਉਹਨਾਂ ਨੂੰ ਕਿਵੇਂ ਰੋਕੂਗਾ? ਇਹ ਜਿਹੜੇ ਮੇਅਰ ਸੋਚਦੇ ਨੇ ਨਾ, ਕੁਛ ਪਹਿਲਾਂ ਆਟਵਾ 'ਚ ਵੀ ਗੱਲ ਚੱਲੀ, ਇਹ ਵੌਨ 'ਚ ਵੀ ਗੱਲ ਚੱਲੀ, ਇਹ ਬ੍ਰੈਮਟਨ 'ਚ ਵੀ ਗੱਲ ਚੱਲੀ ਹੈ, ਮਿਸੀਸਾਗਾ 'ਚ ਵੀ ਚੱਲੀ ਆ। ਆਖੇ ਜੀ ਧਾਰਮਿਕ ਸਥਾਨਾਂ, ਸਕੂਲ ਤੇ ਹਸਪਤਾਲ ਅੱਗੇ ਪ੍ਰੋਟੈਸਟ ਨਹੀਂ ਹੋਣੇ ਚਾਹੀਦੇ। ਮੈਂ ਦੇਖੋ ਉਸ ਦਿਨ ਇੱਕ ਵੀਰ ਜੀ ਗੱਲ ਕਰਕੇ ਕਿ ਮੈਂ ਐਕਸੈਪਟ ਕਰਦਾ ਇਹ ਗੱਲ ਵੀ ਜਿਹੜੇ ਸਕੂਲ ਨੇ, ਹਸਪੀਟਲਸ ਨੇ, ਧਾਰਮਿਕ ਸਥਾਨ ਨੇ, ਇੱਥੇ ਸ਼ਾਂਤੀ ਹੋਣੀ ਚਾਹੀਦੀ ਹੈ, ਹੈਨਾ, ਬਿਲਕੁਲ ਸ਼ਾਂਤੀ ਚਾਹੀਦੀ ਹੈ। ਸਕੂਲ ਸਿੱਖਿਆ ਦੇ ਕੇਂਦਰ ਨੇ, ਧਾਰਮਿਕ ਜਿਹੜੇ ਸਥਾਨ ਨੇ ਇਹ ਸਪਿਰਚੁਐਲਿਟੀ ਦੇ ਕੇਂਦਰ ਨੇ, ਤੇ ਹਸਪਤਾਲ ਆ ਜਿਹੜੇ ਇਹ, ਇੱਥੇ ਸਰੀਰ ਤੇ ਸਿਹਤ ਸਾਰਾ ਕੁਝ ਠੀਕ ਹੁੰਦਾ।
ਪਰ ਦੂਜੇ ਪਾਸੇ ਸੋਚੋ ਕੋਈ ਪ੍ਰੋਟੈਸਟ ਆਈ ਥੋੜਾ ਕਰ ਦਿੰਦਾ ਵੀ ਕਿਸੇ ਦੇ ਮਨ ਚ ਆ ਗਿਆ ਵੀ ਮੈਂ ਪ੍ਰੋਟੈਸਟ ਕਰਨਾ ਜੀ। ਪ੍ਰੋਟੈਸਟ ਕਰਨ ਲਈ ਬੜੀ ਲੰਬੇ ਸੰਘਰਸ਼ ਪਹਿਲਾਂ ਬੰਦੇ ਨੂੰ ਆਪਦੇ ਆਪ ਨੂੰ ਯੂਨੀਅਨ ਨੂੰ ਬੰਦਿਆਂ ਨੂੰ ਇਨਸਾਨ ਨੂੰ ਆਪਣੇ ਆਪ ਨਾਲ ਸੰਘਰਸ਼ ਕਰਨਾ ਪੈਂਦਾ। ਪ੍ਰੋਟੈਸਟ ਕਰਨਾ ਕੋਈ ਸੌਖਾ ਨਹੀਂ ਹੈਗਾ। ਮੈਨੂੰ ਪਤਾ ਜਦੋਂ ਇੰਡੀਆ ਦੇ ਵਿੱਚ ਪ੍ਰੋਟੈਸਟ ਹੁੰਦੇ ਸੀ ਨਾ ਨਵੇਂ ਨਵੇਂ ਜਿਹੜੇ ਜੋਬ ਤੇ ਗਏ ਹੁੰਦੇ ਸੀ ਪਹਿਲਾਂ ਤਾਂ ਉਹਨਾਂ ਦੇ ਮਾਂ ਪਿਓ ਕਹਿੰਦੇ ਸਾਡਾ ਬੱਚਾ ਪ੍ਰੋਟੈਸਟ ਦੇ ਵਿੱਚ। ਸਟੂਡੈਂਟ ਜਦੋਂ ਕਾਲਜਾਂ ਸਕੂਲਾਂ ਚ ਪ੍ਰੋਟੈਸਟ ਕਰਦੇ ਸੀ ਕਹਿੰਦੇ ਨਾ ਜੀ ਨਾ ਸਾਡੇ ਤਾਂ ਬੱਚੇ ਪੜ੍ਹਨ ਵਾਲੇ ਨੇ ਇਹ ਇਹ ਧਰਨੇ ਵਜਾਣੇ ਤੇ ਜਾਣ ਵਾਲੇ ਨੀ। ਪਰ ਧਰਨਾ ਮਜ਼ਾਰਾ ਜਿਹੜਾ ਹੈਗਾ ਨਾ ਇਹ ਬਹੁਤ ਜ਼ਰੂਰੀ ਆ। ਇਹ ਹਥਿਆਰ ਆ ਤੁਹਾਡੇ ਹੱਥ ਦੇ ਵਿੱਚ, ਪੀਸਫੁਲ ਪ੍ਰੋਟੈਸਟ ਆ ਇਹ। ਇਹ ਨਾਨ ਵਾਇਲੈਂਟ ਜਿਹੜਾ ਹੈਗਾ ਹਥਿਆਰ ਆ ਤੁਹਾਡੇ ਹੱਥ ਦੇ ਵਿੱਚ। ਉਹ ਭਲਿਓ ਮਾਨਸ ਲੋਕਾਂ ਨੂੰ ਪੜ੍ਹਾਓ ਲਿਖਾਓ ਤੁਸੀਂ ਵੀ ਪ੍ਰੋਟੈਸਟ ਕਿਉਂ ਹੁੰਦੇ ਨੇ, ਕਿੱਥੇ ਹੁੰਦੇ ਨੇ, ਨਹੀਂ ਹੋਣੇ ਚਾਹੀਦੇ। ਆ ਖੁਦ 1200 ਸਿਟੀ ਦਾ ਬੰਦਾ ਪ੍ਰੋਟੈਸਟ ਕਰ ਰਿਹਾ, ਤੁਸੀਂ ਕਹਿੰਦੇ ਪ੍ਰੋਟੈਸਟ ਨਹੀਂ ਹੋਣਾ ਚਾਹੀਦਾ। ਤੁਸੀਂ ਇਹ ਕਹੋ ਵੀ ਫਲਾਨਾ ਪ੍ਰੋਟੈਸਟ ਗਲਤ ਹੋ ਗਿਆ, ਆ ਹੋ ਗਿਆ ਹੋ ਗਿਆ, ਨਾਲੇ ਗੱਲ ਕਿੱਥੋਂ ਚੱਲੀ ਆ? ਕਹਿ ਕੌਣ ਰਹੇ ਨੇ? ਜਿਨ੍ਹਾਂ ਨੇ 8-10 ਬੰਦਿਆਂ ਦਾ ਜਿਹੜਾ ਪ੍ਰੋਟੈਸਟ ਸੀਗਾ ਉਹਨੂੰ ਅਪੋਜ਼ ਕੀਤਾ, ਤੇ ਆਪਦਾ ਜਿਨ੍ਹਾਂ ਦੇ ਵਿੱਚ ਉਹ ਆਪਦਾ 1000 ਕੁ ਸ਼ਰਾਰਤੀ ਅੰਸਰ ਸੀ ਉਹ ਖੁਦ ਉਹ ਕਹਿੰਦੇ ਜੀ ਆਹ ਜੀ ਇਹਨੂੰ ਗੁਰਦੁਆਰੇ ਨੂੰ ਘੇਰ ਲਓ, ਆਹ ਕਰ ਲਓ ਕਰ ਲਓ, ਜਿਨ੍ਹਾਂ ਚੋਂ ਚਾਰਜ ਵੀ ਹੋਏ ਨੇ। ਮੈਂ ਕੋਈ ਐਵੇਂ ਥੋੜਾ ਕਹਿ ਰਿਹਾ। ਰੌਨ ਬੈਨਰਜੀ ਕੀ ਕਹਿ ਰਿਹਾ ਸੀਗਾ, ਸੁਣੋ ਮਾੜਾ ਜਿਹਾ। ਇਸ ਕਰਕੇ ਦੋਸਤੋ ਇਹ ਸੈਂਕੜੇ ਸਾਲ ਲੜ ਕੇ ਇਹ ਰਾਈਟਸ ਲਏ ਨੇ। ਜੇ ਤੁਹਾਨੂੰ ਕਿਤੇ ਮਾੜੀ ਮੋਟੀ ਪ੍ਰੋਬਲਮ ਆ ਗਈ ਆ ਤਾਂ ਮਤਲਬ ਇਹ ਪ੍ਰੋਟੈਸਟ ਨਹੀਂ ਬੈਨ ਹੋਣਾ ਚਾਹੀਦਾ। ਕੱਲ ਨੂੰ ਸਕੂਲ ਦੇ ਵਿੱਚ, ਮੇਰੀ ਗੱਲ ਸੁਣੋ ਤੁਸੀਂ ਧਿਆਨ ਨਾਲ, ਕੱਲ ਨੂੰ ਸਕੂਲ ਦੇ ਵਿੱਚ ਕੋਈ ਦੁਰਘਟਨਾ ਵਾਪਰ ਜਾਂਦੀ, ਕੋਈ ਇਹੋ ਜਿਹੀ ਅਣਗਹਿਲੀ ਹੋ ਜਾਂਦੀ ਹੈ ਮੈਨੇਜਮੈਂਟ ਵੱਲੋਂ ਕਿਸੇ ਵੱਲੋਂ ਵੀ, ਤੇ ਸਕੂਲ ਦੇ ਅੱਗੇ ਪ੍ਰੋਟੈਸਟ, ਸਕੂਲ ਦੇ ਅੱਗੇ ਐਵੇਂ ਥੋੜਾ ਪ੍ਰੋਟੈਸਟ ਹੋਊਗਾ। ਜੇ ਕੋਈ ਦੁਰਘਟਨਾ, ਜੇ ਕੋਈ ਇਹੋ ਜਿਹੀ ਅਣਹੋਣੀ ਅਨਫੋਰਸੀਨ ਗੱਲ ਹੋ ਗਈ ਤੇ ਲੋਕਾਂ ਨੂੰ ਪ੍ਰੋਟੈਸਟ ਦਾ ਰਾਈਟ ਚਾਹੀਦਾ। ਲੋਕ ਕਿੱਥੇ ਕਰਨਗੇ? ਉਹਨਾਂ ਨੂੰ ਕੀ ਕਹੋਗੇ? ਉਹ 5 ਕਿਲੋਮੀਟਰ ਦੂਰ ਪਾਰਕ ਆ, ਉੱਥੇ ਪ੍ਰੋਟੈਸਟ ਕਰ ਲਓ? ਨਹੀਂ, ਐਂ ਨਹੀਂ ਹੁੰਦਾ। ਕੱਲ ਨੂੰ ਹਸਪਤਾਲ ਦੇ ਵਿੱਚ ਕਿਸੇ ਦੀ ਅਣਗਹਿਲੀ ਕਰਕੇ ਕਿਸੇ ਦਾ ਜਵਾਨ ਪੁੱਤ ਜਾਂ ਬਜ਼ੁਰਗ ਕੋਈ ਵੀ ਉਹਦੀ ਮੌਤ ਹੋ ਜਾਵੇ, ਪ੍ਰੋਟੈਸਟ ਕਿੱਥੇ ਕਰੋਗੇ? ਉਹਨਾਂ ਨੂੰ ਕਹੋਗੇ ਨੋ ਜੀ ਉੱਥੇ ਜਾ ਕੇ ਨਾ ਤੁਸੀਂ ਪਰਾਂ ਇੱਥੋਂ 10 ਕਿਲੋਮੀਟਰ ਦੂਰ ਜੰਗਲ ਦੇ ਵਿੱਚ ਜਾ ਕੇ ਪ੍ਰੋਟੈਸਟ ਕਰ ਲਓ? ਵਾਹ ਬਈ ਵਾਹ। ਜੇ ਧਾਰਮਿਕ ਸਥਾਨ ਦੇ ਵਿੱਚ ਕੁਛ ਹੋ ਜੇ, ਹੁੰਦਾ ਨਹੀਂ? ਇਤਿਹਾਸ ਪੜ੍ਹ ਕੇ ਵੇਖੋ, ਹੋਇਆ ਨਹੀਂ ਧਾਰਮਿਕ ਸਥਾਨਾਂ 'ਚ ਪਹਿਲਾਂ ਕਦੇ ਕੁਛ? ਜੇ ਉੱਥੇ ਕੁਛ ਹੋ ਜੇ ਪ੍ਰੋਟੈਸਟ ਕਿੱਥੇ ਕਰੋਗੇ? ਉਹ ਹਾਈਵੇ ਤੇ ਜਾ ਕੇ ਕਰੋਗੇ, ਪਰਾਂ ਕਿਤੇ ਦੂਰ ਪਹਿਲਾਂ ਕਾਰਾਂ ਲੈ ਕੇ ਹਾਈਵੇ ਤੇ ਜਾਓਗੇ, ਸੁੰਨਸਾਨ ਥਾਂ ਲੱਭੋਗੇ? ਵਾਹ ਬਈ ਵਾਹ, ਬੜੇ ਸਿਆਣੇ ਲੋਕ ਹੋ ਤੁਸੀਂ। ਆਪਾਂ ਤਾਂ ਕਰਾਂਗੇ ਜੀ ਵਿਰੋਧ ਇਹਦਾ ਠੋਕ ਵਜਾ ਕੇ, ਕਿਉਂਕਿ ਮੈਂ ਜਰਨਲਿਸਟ ਤਾਂ ਹੈਗਾ ਹੀ ਹੈਗਾ ਪਰ ਨਾਲ ਮੈਂ ਇੱਕ ਇਨਸਾਨ ਵੀ ਹਾਂ। ਪ੍ਰੋਟੈਸਟ ਕਰਨਾ ਬੰਦੇ ਦਾ ਬੇਸਿਕ ਰਾਈਟ ਆ। ਐਵੇਂ ਟੁੱਟੀਆਂ ਫੁੱਟੀਆਂ ਧਾਰਨਾ ਨਾ ਦਿਆ ਕਰੋ, ਫਲਾਨੇ ਥਾਂ ਧਾਰਮਿਕ ਸਥਾਨ ਅੱਗੇ ਪ੍ਰੋਟੈਸਟ ਕਰਤਾ, ਕਰਤਾ ਕੁਛ ਨਹੀਂ ਹੁੰਦਾ ਧਾਰਮਿਕ ਸਥਾਨਾਂ ਨੂੰ, ਤੇ ਜਿਹਦੇ ਅੱਗੇ ਪ੍ਰੋਟੈਸਟ ਕੀਤਾ ਜਾਂਦਾ ਉਹ ਬੋਲੋ ਨਾ, ਨਾਲੇ ਧਾਰਮਿਕ ਸਥਾਨ ਆ ਜਿਹੜਾ ਉੱਥੇ ਰੱਬ ਵਸਦਾ, ਉੱਥੇ ਵਾਹਿਗੁਰੂ ਵਸਦਾ। ਜਦੋਂ ਰੱਬ ਤੇ ਵਾਹਿਗੁਰੂ ਆਪ ਆ ਕੇ ਨਹੀਂ ਕਹਿੰਦਾ ਉਹਨੂੰ ਤਾਂ ਕੋਈ ਇਤਰਾਜ਼ ਨਹੀਂ, ਤੁਹਾਨੂੰ ਕਿਉਂ ਇਤਰਾਜ਼ ਹੋ ਗਿਆ? ਤੁਸੀਂ ਕੋਈ ਠੇਕੇਦਾਰ ਬਣਦੇ ਹੋ? ਇਹ ਜਿਹੜੇ ਲੀਡਰ, ਇਹ ਧਾਰਮਿਕ ਜਜ਼ਬਾਤਾਂ ਨੂੰ ਤਾਂ ਐਂ ਯੂਜ਼ ਕਰਦੇ ਨੇ ਵੋਟਾਂ ਵੇਲੇ ਸਾਰੇ ਧਰਮ ਇਹਨਾਂ ਨੇ ਜੇਬਾਂ ਚ ਪਾਏ ਹੁੰਦੇ, ਹਾਲਾਂਕਿ ਹੈ ਗੈਰ ਕਾਨੂੰਨੀ, ਪਰ ਇਹ ਟੇਢੇ ਤਰੀਕੇ ਦੇ ਨਾਲ ਨਾ ਪੁਸ਼ਕਾਰਦੇ ਨੇ ਧਾਰਮਿਕ ਕੱਟੜਪੰਥੀਆਂ ਨੂੰ, ਲਿਬਰਲਸ ਨੂੰ, ਰਿਲੀਜੀਅਸ ਪਰਸਨਸ ਨੂੰ। ਅਸੀਂ ਜੀ ਤੁਹਾਡੇ ਹਾਂ, ਸਿੱਖਾਂ ਨੂੰ ਆ ਕੇ ਕਹਿਣਗੇ ਅਸੀਂ ਤੁਹਾਡੇ ਹਾਂ, ਹਿੰਦੂਆਂ ਨੂੰ ਕਹਿਣਗੇ ਲੈ ਅਸੀਂ ਤੁਹਾਡੇ ਹਾਂ, ਕਦੇ ਯੋਗੀ ਨੂੰ ਮਿਲਣਗੇ, ਕਦੇ ਮੋਦੀ ਨੂੰ ਮਿਲਣਗੇ, ਕਦੇ ਪੰਥ ਵਾਲਿਆਂ ਨੂੰ ਮਿਲਣਗੇ ਬਾਹਰਲੇ ਦੇਸ਼ਾਂ ਜਾ ਕੇ। ਕਿਉਂ ਮਿਲਦੇ ਨੇ ਜਾ ਕੇ? ਪੋਲੀਟੀਕਲ ਲੀਡਰ ਇੱਥੋਂ ਦੇ ਕਿਉਂ ਮਿਲਦੇ ਨੇ ਬਾਹਰਲੇ ਦੇਸ਼ਾਂ ਜਾ ਕੇ? ਇੱਥੋਂ ਦੇ ਸਿਟੀਜ਼ਨ ਨੇ, ਇੱਥੋਂ ਦੇ ਸਿਟੀਜ਼ਨ ਤੋਂ ਵੋਟਾਂ ਲਿਓ। ਯੋਗੀ ਮੋਦੀ ਪੰਥਕੀ ਲੀਡਰਾਂ ਨੂੰ ਮਿਲਣ ਦਾ ਕੀ ਮਤਲਬ ਆ? ਇਸ ਕਰਕੇ ਮਿਲਦੇ ਨੇ ਵੀ ਤੁਹਾਡੇ ਇੱਧਰ ਲਿੰਕ ਨੇ। ਇਹ ਤਾਂ ਛੱਡੋ ਦੋਸਤੋ, ਮੈਂ ਆਈ ਐਮ ਸਪੀਕਿੰਗ ਫਰੋਮ ਦਾ ਕੋਰ ਆਫ ਮਾਈ ਹਾਰਟ। ਇਹ ਸਾਰਿਆਂ ਦੇ ਡੇਰੇ ਆ ਨਾ ਜਿਹੜੇ ਜਾ ਕੇ ਉਹਨਾਂ ਨੂੰ ਵੀ ਪੁਚਕਾਰਦੇ ਨੇ ਜਾ ਕੇ, ਜਿਹੜੇ ਬਿਲਕੁਲ ਫੰਡਰ ਸਾਧ ਨੇ, ਜਿਹੜੇ ਕਰੈਕਟਰਲੈਸ ਸਾਧ ਨੇ ਨਾ, ਇਹ ਟੇਢੇ ਮੇਢੇ ਤਰੀਕੇ ਦੇ ਨਾਲ ਉਹਨਾਂ ਤੱਕ ਸੁਨੇਹੇ ਪਹੁੰਚਾਉਂਦੇ ਨੇ ਵੀ ਤੁਹਾਡੇ ਇੱਥੇ ਡੇਰੇ ਨੇ ਤੇ ਤੁਸੀਂ ਨਾ ਸਾਡੇ ਤੇ ਮਿਹਰ ਦਾ ਹੱਥ ਰੱਖਿਓ। ਐਡੇ ਮੌਕਾ ਪ੍ਰਸਤ ਪੋਲੀਟੀਸ਼ੀਅਨਸ ਨੇ ਲੋਕ ਇਹ, ਜਿਹੜੀਆਂ ਚੀਜ਼ਾਂ, ਜਿਹੜੀਆਂ ਗੱਲਾਂ, ਜਿਹੜੇ ਹੱਕ ਸਾਨੂੰ ਸਾਡੇ ਵੱਡੇ ਵਡੇਰਿਆਂ ਨੇ ਲੈ ਕੇ ਦਿੱਤੇ ਨੇ, ਇੱਕ ਇੱਕ ਕਰਕੇ ਸਾਥੋਂ ਖੋ ਰਹੇ ਨੇ ਇੱਕ ਇੱਕ ਕਰਕੇ। ਅੱਜ ਇਹ ਕਹਿਣਗੇ ਧਾਰਮਿਕ ਸਥਾਨ ਅੱਗੇ ਪ੍ਰੋਟੈਸਟ ਨਹੀਂ ਕਰਨੇ, ਕੱਲ ਨੂੰ ਇਹਨਾਂ ਨੇ ਕਹਿਣਾ ਸਾਡੇ ਸਿਟੀ ਆਫਿਸ ਅੱਗੇ ਪ੍ਰੋਟੈਸਟ ਨਹੀਂ ਕਰਨਾ, ਪਰਸੋਂ ਇਹਨਾਂ ਨੇ ਕਹਿਣਾ ਉੱਥੇ ਨਹੀਂ ਕਰਨਾ। ਇਹ ਬੇਸਿਕ ਰਾਈਟ ਹੈ ਜੀ, ਕੈਨੇਡੀਅਨ ਚਾਰਟਰ ਆਫ ਰਾਈਟਸ, ਕੈਨੇਡੀਅਨ ਕਾਨੂੰਨ, ਦੁਨੀਆ ਭਰ ਦੇ ਕਾਨੂੰਨ ਕਹਿੰਦੇ ਨੇ। ਪੀਸਫੁਲ ਅਸੈਂਬਲੀ ਜਿਹੜੀ ਆਪਣੀ ਐਕਸਪ੍ਰੈਸ਼ਨ ਆ, ਜਿਹੜੀ ਤੁਹਾਡਾ ਬੋਲਣ ਦਾ ਜਿਹੜਾ ਅਧਿਕਾਰ ਆ, ਪ੍ਰੋਟੈਸਟ ਕਰਨ ਦਾ ਅਧਿਕਾਰ ਆ, ਇਹ ਨਹੀਂ ਖੋਇਆ ਜਾ ਸਕਦਾ ਜੀ। ਬਾਈ ਲਾ ਪਾਸ ਕਰ ਦਾਂਗੇ ਕਹਿੰਦੇ ਅਸੀਂ,
ਤੁਸੀਂ ਕਰੋ ਬਾਈ ਲਾ ਪਾਸ ਕੋਈ ਨੀ, ਲੋਕਾਂ ਨੇ ਤੁਹਾਨੂੰ ਬਾਏ ਬਾਏ ਕਹਿ ਦੇਣੀ ਆਉਣ ਵਾਲੀਆਂ ਚੋਣਾਂ ਦੇ ਵਿਚ, ਨਾ ਵੀ ਕਹੀ ਉਦੋਂ ਪਹਿਲਾਂ ਵੀ, ਜੇ ਲੋਕਾਂ ਦੇ ਵਿਚ ਤਾਕਤ ਹੋਈ ਨਾ ਤੇ ਲੋਕਾਂ ਨੇ ਠੀਕ ਆ ਚੁਣੇ ਹੋਏ ਨੁਮਾਇੰਦੇ ਪਾਸ ਕਰ ਦਿੰਦੇ ਨੇ, ਪਰ ਚਾਰ ਸਾਲ ਬਾਅਦ ਚੁਣੇ ਹੋਏ ਨੁਮਾਇੰਦੇ ਦੇਖਦੇ ਹੀ ਨੀ ਕਿੱਥੇ ਆ। ਇਸ ਕਰਕੇ ਥੋੜਾ ਜਿਹਾ ਚੁਣੇ ਹੋਏ ਨੁਮਾਇੰਦਿਆਂ ਨੂੰ ਬੇਨਤੀ ਹੈ ਵੀ ਭਾਈ ਥੋੜਾ ਜਿਹਾ ਸੰਭਲ ਕੇ ਚੱਲੋ, ਜਿਹੜਾ ਬੇਸਿਕ ਬੁਨਿਆਦੀ ਰਾਈਟ ਆ ਨਾ ਜਿਹੜਾ, ਉਧਰ ਤਾਂ ਝਾਕਣ ਦੀ ਕੋਸ਼ਿਸ਼ ਨਾ ਕਰੋ ਤੁਸੀਂ। ਪਹਿਲਾਂ ਇਹ ਮਸਲਾ ਇੱਥੋਂ ਤੱਕ ਪਹੁੰਚਿਆ ਕਿਵੇਂ, ਸਮੱਸਿਆ ਤਾਂ ਇਹ ਆ। ਲਓ ਜੀ, ਮੇਰਾ ਸਮਾਂ ਹੋ ਗਿਆ ਸਮਾਪਤ ਹੁਣ, ਤੇ ਮਾਫੀ ਚਾਹੁੰਦਾ, ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ ਬਹੁਤ ਬਹੁਤ।
ਯੂ ਆਰ ਲਿਸਨਿੰਗ